सर्वांगांगेश देवगं द्वारा सतगुरु जी के पास का विचार करें। आप दास को पहला गुरु के कीर्तनियां पासन अमृत मेरी परम बाणी का कीर्तन आग्रह करें करवन कर रहे थे। और जो अंदर कल कीर्त हर नामा हर कीर्त साध संगत है फिर कर्म तय करना सब नानक के पयो प्राप्त करें जिस पुर लेते काम रहना गुरु का दर्श करना आश्वास मानना जो नया प्रकार की भक्ति है उस कीर्तन भक्ति भी शामिल है। सरवन है सुमरन है कीर्तन भक्ति है गुरु महाराज के चरण कमलों की सेवा इस तरह कोई सुरभी वाला प्रकाश रखना महाराज लंगर प्रसाद अंगीकार कराना अनुसार आदत पलतियां हैं तो कीर्तन पलती जी है जो मन अकादर ध्यान जोड़न का सब नालों सुंदर साधन है। तो रणजीत सिंह ने आप जी की सेवा करवाई है इस समय वास्ते गुरबाणी के विचार सरवन करना मन व्यक्ति की एकाग्रता और रचना की पवित्रता वास्ते सारी संगत रजवल के बोलो साथना तना श्री महला पंजवा तना श्री रावे के सब विचार आप जी हैं संत सहर श्री गुरु अर्जन देव जी महाराज जी की पावन रचना का जो उपदेश है वो व्यापार रूप से चालन करना है। पूजा वर्त तिल स्नाना सोलह प्रकार की कोई पूजा मनते हैं कोई बारह प्रकार भी मनते हैं जो सनातन मत वाले है कहते भावे सोलह प्रकार की कोई पूजा भी कर रहे हैं कोई वर्त है कोई पातशी का रखता कोई सुनिया का वर्त रखता कोई कृष्ण चंद्रायन वर्त कर रहे हैं कोई प्रात के प्रवास से बड़ा करते हैं इस महीने से पूरा आता जिमें चंद्रमा की कला घट रही है एक बुरसी बताई जानी बढ़ती है तो बताई जानी इन चंद्राणी होंगे उन्होंने मतलब यह है कि जे इसमें कोई वज्र पाप कर्म हो जाता पूरी नियुक्ति वास्ते इस तरह के जो वर्त है वो करते हैं। पातशाह गुरुवार जी के चरणों से ऐसे प्रश्न आते कि साढ़े गुरसिखों वास्ते जीवन वाल की होने वो इस तरह पूजा करते हैं वर्त रखते हैं तिलक तिलक बारह प्रकार के लाते हैं मत्थे के तीन लाल है इस तरह अपने पूड़िया के उपरले पासे पाल दिन के इस तरह के पेट उत्ते ला रहा है इस तरह के फिर पाल भी पेट से ला रहा है तीन सौ के बारह हो गया तीन पेट से हो गया तीन मत्थे से ला रहा है तीन तीन बाहन से ला रहा है इस तरह के बारह फिर लाते हैं महाराज उन्होंने इस तरह का विचार इनाना इनान करते हैं कई माघ के महीने नहाना बड़ा पुन समझते हैं कोई ज्यादा कोई विशेष पुन है जी हरिद्वार कुंभला मेला चल रहा कई कुंभा के मेलों से नहाँ का बड़ा पुन मनते हैं जो होर ਇਸ ਤਰ੍ਹਾਂ ਵਿਸ਼ੇਸ਼ ਗਿਣਿਆ, ਉਹਦੇ ਤੇ ਜਾ ਕੇ ਇਸ਼ਨਾਨ ਕਰ ਲਿਆ। ਪੁੰਨ ਦਾਨ ਬਹੁਤ ਦੇਣ, ਇੱਕ ਪੁੰਨ ਹੁੰਦਾ ਤੇ ਇੱਕ ਦਾਨ ਹੁੰਦਾ। ਪੁੰਨ ਹੁੰਦਾ ਜਿਹੜਾ ਕਿਸੇ ਵਿਸ਼ੇਸ਼ ਪੁਰਬ ਦੇ ਉੱਤੇ ਦਾਨ ਕੀਤਾ ਜਾਵੇ, ਉਹਨੂੰ ਪੁੰਨ ਕਹਿੰਦੇ। ਤੇ ਜਿਹੜਾ ਰੋਜ਼ਾਨਾ ਹੀ ਕਿਸੇ ਨੂੰ ਕੋਈ ਲੋੜ ਕਾਰਨ ਚੀਜ਼ ਦਿੱਤੀ ਜਾਏ, ਉਹਨੂੰ ਦਾਨ ਕਰਦੇ। ਬਹੁਤ ਤਰ੍ਹਾਂ ਦੇ ਪੁੰਨ ਦਾਨ, ਬਹੁਤ ਤਰ੍ਹਾਂ ਦੇ ਪਦਾਰਥ ਜਿਹੜੇ ਹੈ, ਕਿਉਂਕਿ ਦਾਨ ਅੰਨ ਦਾ ਵੀ ਹੈ, ਧਨ ਦਾ ਵੀ ਦਾਨ ਹੈ, ਵਸਤਰ ਦਾ ਵੀ ਦਾਨ ਹੈ, ਕੰਨਿਆ ਦਾਨ ਦਾ ਵੀ ਹੈ। ਇਹਨੂੰ ਕਈ ਬਹੁਤ ਵੱਡਾ ਸਮਝਦੇ ਆ, ਕੰਨਿਆ ਦਾਨ ਮਾਂ ਕਲਿਆਣ, ਹੁਣ ਪੀੜ੍ਹੀ ਦਾਨ ਚੱਲਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਕਈ ਵਿਦਿਆ ਦਾ ਦਾਨ ਦਿੰਦੇ ਆ, ਵਿਦਿਆ ਦਾ ਦਾਨ ਬਹੁਤ ਵੱਡਾ, ਰੋਟੀ ਪਾਣੀ ਦੋ ਚਾਰ ਦਿਨ ਕੋਈ ਦੇਵੇਗਾ ਜੀ, ਵਿਦਿਆ ਉਹਦੇ ਵਾਪਸ ਕਮਾ ਕੇ ਖਾ ਸਕਦਾ, ਇਹ ਬਹੁਤ ਵੱਡਾ ਦਾਨ ਹੈ। ਗਿਆਨ ਸਾਹਮਣੇ ਦਾਨ, ਸਾਧਨਾ ਸੀਮਾ ਸਮਾਨ, ਗਿਆਨ ਦੇ ਸਮਾਨ ਕੋਈ ਦਾਨ ਹੈ। ਅਤੇ ਕਿਸੇ ਦੇ ਅਪਰਾਧ ਨੂੰ ਬਖਸ਼ਣ ਦੀ ਜਿਹੜੀ ਵਿਅਕਤੀ ਹੈ, ਸੀਮਾ ਵਿਅਕਤੀ, ਇਹਦੇ ਸਮਾਨ ਕੋਈ ਤਪੱਸਿਆ, ਇਹ ਵੀ ਬੜੇ ਪੁਰਸ਼ਾਂ 'ਚ ਹੁੰਦਾ। ਨਿਕਾਮ ਬੰਦਾ ਬਦਲੇ ਦੀ ਭਾਵਨਾ ਮਨ ਤੋਂ ਸੁਣਦਾ ਨਹੀਂ। ਸੋ ਇਸ ਵਾਸਤੇ ਕਈ ਸਿਰ ਦਾ ਦਾਨ, ਸਰਬੰਸ ਦਾਨ ਹੈ, ਕਈ ਭੂਮੀ ਦਾਨ ਕਰਦੇ ਹੈ। ਗਾਂਧੀ ਜੀ ਦਾ ਚੇਲਾ ਹੁੰਦਾ ਸੀ ਬਨੁਭਾ ਭਾਵੇ, ਉਹ ਕਹਿੰਦਾ ਵੀ ਭੂਮੀ ਦਾਨ ਕਿਸੇ ਨੇ ਨਹੀਂ ਕੀਤਾ, ਅਤੇ ਇਸ ਤਰ੍ਹਾਂ ਜ਼ਮੀਨ ਲੈ ਲੈਣੀ ਅਤੇ ਲੋਕਾਂ 'ਚ ਦਾਨ ਕਰ ਦੇਣਾ, ਉਹ ਭੂਮੀ ਦਾਨ ਕਹਿੰਦੇ ਹੈ। ਇਸ ਤਰ੍ਹਾਂ ਕਈ ਤਰ੍ਹਾਂ ਦੇ ਲੋਕ ਦਾਨ ਆਦਿਕ ਜਿਹੜੇ ਹੈ ਉਹ ਕਰਦੇ ਹਨ। ਹਜ਼ੂਰ ਪਾਤਸ਼ਾਹ ਸਾਨੂੰ ਸਮਝਾ ਰਹੇ ਇਹ ਸਾਰੇ ਕਰਮ ਜਿੰਨੇ ਕਰੇ ਹੈ ਭਾਵੇਂ ਕਰ ਲੈ ਜਾਣ, ਕਹੂੰ ਨਾ ਭੀਜੈ ਸੰਜਮ ਸਵਾਮੀ। ਇਹ ਸਾਰੇ ਕਰਮ ਜਿਹੜੇ ਆ ਸੰਗਤਾਂ ਨੂੰ ਹੀ ਪੈਦਾ ਕਰਨ ਵਾਲੇ ਆ, ਸਵਾਮੀ ਨੂੰ ਪੈਦਾ ਕਰਨ ਵਾਲੇ ਆ ਕਿ ਮੈਂ ਬੜਾ ਕਰਮ ਬਣ ਗਈ ਹਾਂ, ਮੇਰੇ ਵਾਲੀ ਪੂਜਾ ਕੋਈ ਨਹੀਂ ਕਰਦਾ। ਜਦੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਲਾਹੌਰ ਦੇ ਵਿੱਚ ਗਏ ਸੀ, ਉੱਥੇ ਇੱਕ ਪੰਡਿਤ ਬੈਠਾ ਸੀ ਅਤੇ ਚੌਂਕੀ ਦੇ ਉੱਤੇ ਮੂਰਤੀ ਰੱਖੀ ਹੋਈ ਸੀ ਅਤੇ ਸੰਗਾਂ ਦਾ ਸ਼ੌਰ ਰੱਖਿਆ ਹੋਇਆ ਸੀ, ਸੰਜੀ ਸੰਤਾ ਅਤੇ ਚੰਦਨ ਅਤੇ ਕੇਸਰ ਅਤੇ ਗੁਰਚਨ ਆਦਿਕ, ਗੰਗਾ ਜਲ ਇੱਕ ਕਿਲਾ ਹੁੰਦੀ ਹੈ ਉਹਨੂੰ ਇਹ ਪੁਰਸਾ ਦਿੰਦੇ ਆ, ਜਿਹਦੇ ਉੱਤੇ ਫਿਰ ਉਹ ਪ੍ਰਗਟ ਕਰਕੇ ਜਿਹੜਾ ਤਿਲ ਗਿਆ ਉਹ ਸਾਧ ਸੰਗਤ ਜੀ ਤਿਆਰ ਕਰਦੇ ਆ। ਅਤੇ ਤਿਲਕ ਦੇ ਵੀ ਉਹਨਾਂ ਦੇ ਕੰਮ ਆ, ਜਿਸ ਤਰ੍ਹਾਂ ਬੰਦੇ ਦੇ ਤਿਲ ਬੁਲਾਉਣਾ ਅਤੇ ਬੂਟੇ ਨਾਲ, ਇਸ ਤਰ੍ਹਾਂ ਅਤੇ ਮਾਈਆਂ ਦਾ ਕੀਤੀ ਉਂਗਲ ਨਾਇਆ ਲਾਉਣਾ, ਇਹ ਇਹਨਾਂ ਦੀਆਂ ਵਿਚਾਰਧਾਰਾ ਹਨ। ਸੋ ਇਸ ਤਰ੍ਹਾਂ ਫਿਰ ਉਹ ਅੱਖਾਂ ਮੀਟ ਕੇ ਉੱਥੇ ਬੈਠਾ ਸੀ ਅਤੇ ਲੋਕਾਂ ਵਿੱਚ ਇਹ ਪ੍ਰਚਾਰ ਕਰ ਰਿਹਾ ਸੀ ਕਿ ਮੈਨੂੰ ਤਿੰਨਾਂ ਲੋਕਾਂ ਦੀਆਂ ਖਬਰਾਂ ਹੁੰਦੀਆਂ। ਅਤੇ ਜਦੋਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗਏ ਕਿ ਮਹਾਰਾਜ ਕੋਈ ਦੂਰੀ 'ਤੇ ਬਰਾਜ ਗਏ ਅਤੇ ਉੱਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਦੋਂ ਇਹ ਅੱਖਾਂ ਮੀਟੀਆਂ ਹੋਣ ਅਤੇ ਮਾਲਕ ਜੀ ਨੇ ਜਿਹੜੀ ਬਣੀ ਬਣਾਈ ਚੌਂਕੀ ਹੈ ਕੋਈ ਨਹੀਂ ਗੁਰੂ ਚੁੱਕ ਕੇ ਲਿਆਉਣ। ਅਤੇ ਮਰਦਾਨਾ ਜੀ ਪੈਰ ਨੱਪਦੇ ਗਏ ਅਤੇ ਖੜਕਾ ਨਾ ਹੋਵੇ ਉਹ ਚੌਂਕੀ ਚੱਕ ਕੇ ਲਿਆ, ਜਿਹੜੇ ਨੇ ਅੱਖਾਂ ਖੋਲੀਆਂ ਅਤੇ ਬੋਲੇ ਚੌਂਕੀ ਨੇ ਬੜਾ ਆਰਾਮ ਪਰੇਸ਼ਾਨ ਹੋਇਆ ਅਤੇ ਇਸ ਧੰਗ ਦੁਆਰਾ ਮੈਂ ਲੋਕਾਂ ਤੋਂ ਪੂਜਾ ਕਰਾ ਰਿਹਾ ਸੀ, ਮਾਇਆ ਇਕੱਠੀ ਕਰਦਾ ਸੀ, ਚੌਂਕੀ ਕਿੱਥੇ ਗਈ? ਮੇਰੇ ਆਲੇ ਦੁਆਲੇ ਦੇਖਿਆ ਕੋਈ ਦੂਰੀ 'ਤੇ ਸੱਚੇ ਪਾਤਸ਼ਾਹ ਬਿਰਾਜਮਾਨ ਸਨ, ਆ ਗਿਆ, ਆ ਕੇ ਥੋੜ੍ਹਾ ਜਿਹਾ ਚਾਲੀ ਨੇ ਕਹਿੰਦਾ ਮਹਾਰਾਜ ਕੋਈ ਬੰਦਾ ਵੀ ਨਹੀਂ ਦੇਖਿਆ ਜਿਹਨੇ ਮੇਰੀ ਚੌਂਕੀ ਚੁੱਕੀ ਹੋਵੇ। ਅਤੇ ਮਹਾਰਾਜ ਮੁਸਕਰਾ ਪਿਆ, ਕਹਿੰਦੇ ਮਹਾਰਾਜ ਤੁਸੀਂ ਹੱਸ ਰਹੇ ਹਾਂ ਅਤੇ ਮੇਰਾ ਕਮਾਈ ਦਾ ਸਾਰਾ ਸੌਦਾ ਹੀ ਚਲੇ ਗਿਆ। ਮਜ਼ਬੂਰ ਪਾਤਸ਼ਾਹ ਕਹਿੰਦੇ ਤੂੰ ਹੁਣੇ ਕਹਿੰਦਾ ਸੀ ਮੈਨੂੰ ਤਿੰਨਾਂ ਲੋਕਾਂ ਦੀਆਂ ਖਬਰਾਂ ਹੁੰਦੀਆਂ, ਇਹ ਨਹੀਂ ਪਤਾ ਵੀ ਚੌਂਕੀ ਕਹਿ ਚੁੱਕੀ ਹੈ। ਉੱਥੇ ਮਹਾਰਾਜ ਨੇ ਸਾਲ ਦਰਜਾ ਰਿਹਾ, ਕਾਲ ਨਾ ਹੀ, ਯੋਗ ਨਾ ਹੀ, ਨਾ ਹੀ ਸਤ ਦਾ ਢੱਕ, ਥਾਂ ਰੱਖ ਕੇ ਜਗ ਭਰੇ ਤੁਰੇ ਦੂਰਤਾਲ ਜਗ ਕਰ ਦੇ ਰਾਮ ਨਾਮਾ ਸਾਰ ਆਂਟ ਸੇਤੀ ਨਾਪ ਟੁਕੜੇ ਆਂਟ ਕਹਿੰਦੇ ਆ ਵੀ ਇਸ ਤਰ੍ਹਾਂ ਨਾਸਾਂ ਭੁੱਲ ਜਾਣੀਆਂ ਕਿਸਾਂ ਵੀ ਕੇ ਰਹਿਣ ਆਂਟ ਸੇਤੀ ਨਾਪ ਟੁਕੜੇ ਸੂਝ ਕੇ ਸਿੰਘ ਲੋ ਮਗਰ ਪਰਸ ਹੈ ਪਰਸ ਨਾ ਸੂਝਿਆ ਇਹ ਪਦਮ ਹਲੋ ਖੱਤਰੀਆਂ ਦਾ ਧਰਮ ਛੋੜਿਆ ਨਰੇਸ਼ ਪਾਤਸ਼ਾਹ ਗਰੀ ਸ੍ਰੇਸ਼ਟ ਵਕਤ ਸਭ ਇੱਕ ਵਾਰਨ ਹੋਈ ਧਰਮ ਦੀ ਗੱਤ ਰਹੀ ਧਰਮ ਦੀ ਗੱਤ ਰਹਿ ਗਈ ਹੈ ਇਸ ਤਰ੍ਹਾਂ ਪਖੰਡਵਾਦ ਦੇ ਨਾਲ ਕਈ ਪੂਜਾ ਕਰਦੇ ਹੈ ਬਰਕਰਾ ਦੇ ਅਤੇ ਉਹਨੇ ਬਰਕਰਾ ਜਾਣਾ ਅਤੇ ਫਿਰ ਅਤੇ ਜਾਂ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਪੂਰਾ ਲੇਟ ਲੈਣਾ ਅਤੇ ਜਾਂ ਸੂਰਜ ਛਿਖਣ ਤੋਂ ਬਾਅਦ ਅਤੇ ਸੰਗਾਲ ਦੋਸਾ ਪਾ ਲੈਣਾ ਇਸ ਤਰ੍ਹਾਂ ਵਰਤ ਰੱਖਦੇ ਹੈ ਉਹ ਇਸ ਤਰ੍ਹਾਂ ਤਿਲ ਕਾਲ ਬੁਲਾਉਂਦੇ ਹੈ ਅਤੇ ਇਸ਼ਨਾਨ ਖਣੇ ਧੋਤੀ ਕਰਦੇ ਹੈ ਅਤੇ ਕਰਮ ਕਾਂਡ ਕਰਦੇ ਹੈ ਖੂਨ ਦਾਨ ਕਰਦੇ ਹੈ ਸਾਰੇ ਕਹਿੰਦੇ ਹੇ ਗੁਰ ਸਿੱਖੋ ਇਹ ਜਿਹੜੇ ਕਰਮ ਹੈ ਸਭ ਕਰਮ ਫੋਕਟ ਜਾਣ ਸਭ ਧਰਮ ਨਿਸਫਲ ਮਾਣ ਜਿਹਨਾਂ ਕਰਮਾਂ ਵਿੱਚ ਜਾਂ ਧਰਮਾਂ ਵਿੱਚ ਪਰਮੇਸ਼ਰ ਦਾ ਨਾਮ ਨਾਲ ਨਹੀਂ ਨਾ ਜਪਿਆ ਜਾਂਦਾ ਉਹ ਇਹੋ ਜਿਹਾ ਜਿਹੜੇ ਕਰਮ ਧਰਮ ਹੈ ਸਭ ਫੋਕੇ ਹੈ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਰਥ ਦੇ ਰਿਹਾ ਹੈ ਗੁਰਸਿੱਖਾਂ ਨੂੰ ਇਹਨਾਂ ਪਖੰਡਵਾਦਾਂ ਵਿੱਚ ਨਹੀਂ ਫਸਣਾ ਹੈ ਕੌਣ ਭੀਜੈ ਸਾਂਝੇ ਨੂੰ ਸੁਆਮੀ ਇਸ ਤਰ੍ਹਾਂ ਜਿਹੜੇ ਮਨ ਦੀਆਂ ਉਕਤੀਆਂ ਯੁਕਤੀਆਂ ਦੇ ਸਾਂਝੇ ਨੇ ਇਹਨਾਂ ਦੇ ਨਾਲ ਜਿਹੜਾ ਸੁਆਮੀ ਸਾਰਿਆਂ ਦਾ ਮਾਲਕ ਪਰਮੇਸ਼ਰ ਹੈ ਉਹ ਭੇਜਦਾ ਨਹੀਂ ਉਹ ਭਤੀਜਦਾ ਨਹੀਂ ਬੋਲਿਆ ਹੈ ਮਿੱਠੇ ਬੈਨ ਕਹਿੰਦੇ ਮਹਾਰਾਜ ਦੇ ਮਿੱਠੇ ਬਚਨ ਬੋਲਣ ਭਿੱਜ ਜਾਂਦਾ ਹੋਵੇ ਰੀਝ ਜਾਂਦਾ ਹੋਵੇ ਕਹਿੰਦੇ ਜੇ ਮਨ ਭਾਈ ਕਪਟ ਰੱਖਿਆ ਹੋਇਆ ਅਤੇ ਮੂੰਹ ਤੋਂ ਮਿੱਠਾ ਬੋਲਦਾ ਉਹ ਤਾਂ ਇਉਂ ਆ ਅਤੇ ਜਿਵੇਂ ਜ਼ਹਿਰ ਦਾ ਭਾਂਡਾ ਹੋਵੇ ਅਤੇ ਉੱਤੇ ਦੁੱਧ ਪਾਇਆ ਹੋਵੇ ਇਸ ਤਰ੍ਹਾਂ ਦੀ ਪ੍ਰਕਿਰਿਆ ਅਤੇ ਮਹਾਰਾਜ ਅੰਤਰ ਜੰਮੇ ਹੈ ਅਤੇ ਹਿਰਦੇ ਵਿੱਚ ਕਪਟ ਹੈ ਅਤੇ ਉੱਥੋਂ ਮਿੱਠੇ ਮਿੱਠੇ ਬਚਨ ਚੱਲਦਾ ਹੈ ਇਹੋ ਜਿਹਾ ਜਿਹੜੇ ਕਹਿੰਦੇ ਕਪਟ ਭਰੇ ਮਿੱਠੇ ਬਚਨ ਆ ਇਹਨਾਂ ਨਾਲ ਵੀ ਪਰਮੇਸ਼ਰ ਜਿਹੜਾ ਉਹ ਭਿੱਜਦਾ ਨਹੀਂ ਹੈ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਗਰੀਬ ਨਿਵਾਜ ਉਪਰੋਕਤ ਜਿੰਨੇ ਕਰਮ ਆ ਉਹ ਸਾਰਿਆਂ ਦਾ ਆਪ ਜੀ ਨੇ ਖੰਡਨ ਕਰ ਦਿੱਤਾ ਹੈ ਅਤੇ ਫਿਰ ਸਾਡੇ ਵਾਸਤੇ ਹੁਕਮ ਕੀ ਹੈ ਉਹ ਵੀ ਕਿਰਪਾ ਕਰੋ ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭੂ ਜੀ ਜੋ ਸਤਾਰ ਜੋ ਕਵਤਾ ਦੇ ਸਹਿਤ ਹੈ ਉਹਨਾਂ ਦਾ ਨਾਮ ਜਪਣ ਦੇ ਨਾਲ ਮਨ ਨੂੰ ਚੈਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸੋਧਤ ਸੋਧਤ ਸਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਜਿਵੇਂ ਹੁਣ ਬਿੰਦੀਆਂ ਕਿੰਨੀਆਂ ਵੀ ਲਾਈ ਕਰੋ ਉਹਨਾਂ ਦੀ ਕੋਈ ਵੈਲਿਊ ਕੋਈ ਕੀਮਤ ਨਹੀਂ ਅਤੇ ਜੇ ਏਕਾ ਲਾ ਦਿਓ ਇੱਕ ਬਿੰਦੀ ਨਾਲ ਦਸ ਬਣ ਜਾਣਗੇ ਦੋ ਸੌ ਬਣ ਗਿਆ ਤਿੰਨਾਂ ਨਾਲ ਹਜ਼ਾਰ ਨਾਂ ਦੇ ਨਾਲ ਜਿੰਨਾ ਕਰੀ ਜਾਓਗੇ ਲੱਖ ਕਰੋੜ ਅਰਬ ਖਰਬ ਤਾਈਂ ਬਹੁਤ ਦੂਰ ਤਾਈਂ ਨੀਲਾ ਨੀਲ ਤੱਕ ਚੱਲ ਜਾਏਗਾ ਪਰ ਏਕਾ ਲਾ ਦਿਓ ਬਿੰਦੀਆਂ ਦਾ ਕੋਈ ਮੁੱਲ ਨਹੀਂ ਇਸੇ ਤਰ੍ਹਾਂ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਕਾਰਜ ਸਾਰੇ ਫੋਕੇ ਹੈ ਇਹ ਨਾਮ ਦੀ ਬਰਕਤ ਨਾਲ ਹੀ ਭਾਈ ਮਹਾਨਤਾ ਹੈ ਪ੍ਰਭ ਜੀ ਕੋ ਨਾਮ ਜਪਤ ਮਨ ਹੈ ਪ੍ਰਭੂ ਜੀ ਜੋ ਸਤਿਕਾਰ ਯੋਗ ਹੈ ਕਿਉਂਕਿ ਮਹਾਰਾਜ ਸਾਨੂੰ ਸਤਿਕਾਰ ਪਿਆਰ ਦੀ ਭਾਵਨਾ ਸਿਖਾਉਂਦੇ ਹੈ ਬਹਿਣਾ ਸਹਿਣਾ ਰਹਿਣਾ ਕਹਿਣਾ ਜਦੋਂ ਗੁਰੂ ਨੂੰ ਬੋਲਣਾ ਅਤੇ ਪਰਮੇਸ਼ਰ ਦਾ ਨਾਮ ਜਿਵੇਂ ਫਤਿਹ ਬੁਲਾਈ ਹੈ ਅਤੇ ਪਰਮੇਸ਼ਰ ਦਾ ਨਾਮ ਵੀ ਹੈ ਖਾਲਸੇ ਦਾ ਵੀ ਹੈ ਅਤੇ ਨਾਲ ਜੀ ਸ਼ਬਦ ਵੀ ਹੈ ਨਾਲ ਫਤਿਹ ਜਿੱਤ ਦਾ ਵੀ ਪ੍ਰਤੀਕ ਵਾ ਚੁੱਕਿਆ ਹੈ ਅਤੇ ਸਾਨੂੰ ਸਿੱਖਾ ਮਹਾਰਾਜ ਨੇ ਦਿੱਤੀ ਹੈ ਅਤੇ ਜਦੋਂ ਵੀ ਕਿਸੇ ਸੰਗਤ ਨੂੰ ਨਿਮਰ ਸਿੱਖ ਨੂੰ ਬੁਲਾਉਣਾ ਬੜੇ ਸਤਿਕਾਰ ਨਾਲ ਪਿਆਰ ਨਾਲ ਜੀ ਕਹਿ ਕੇ ਬੱਚਿਆਂ ਨੂੰ ਵੀ ਅਤੇ ਜੀ ਵਾਲੀ ਜਿਹੜੀ ਹੈ ਭਾਵਨਾ ਸੁਣੀ ਹੈ ਕਿਉਂਕਿ ਗੋੜਿਆਂ ਦੀ ਬੋਲੀ 'ਚ ਜੀ ਅੱਖਰ ਹੈ ਸੱਜ ਕੇ ਬੋਲੋ ਇਹਨਾਂ 'ਚ ਜੀ ਨਹੀਂ ਨਾ ਹੈ ਸੋਏ ਸਵਾਸ ਅਤੇ ਇਹ ਸਾਡੀ ਜਿਹੜੀ ਭਾਸ਼ਾ ਆ ਇਹਦੇ ਵਿੱਚ ਜੀ ਸ਼ਬਦ ਹੈ ਅਤੇ ਇਸ ਵਾਸਤੇ ਤਾਂ ਆਈ ਜੂਏ ਹੀ ਹੈ ਇੱਥੇ ਬੜੇ ਸਤਿਕਾਰ ਦੇ ਨਾਲ ਪਾਏ ਬੋਲਿਆ ਜਾਂਦਾ प्रभु जी को नाम जप मनते हैं, प्रभु जी जो सत्कार योग हैं उन्होंने जो नाम जपना इतने हम पक्के सत्कार शब्द भी ला दिता गया। जपत नाम दूसरे अर्थों का अपने जपत करना काबू करना, नाम किवें जपना अपने मन दियां वासनावां हैं उन्हां ते काबू पाना, एक लोक वासना एक पुत्र की वासना एक जित धन की वासना है। कई नहीं बड़ी है कि मैं विद्या पढ़ जावां, मेरे बराबर कोई विद्वान ही ना हो, मैं सारी दुनिया की सिर विजय कर लवान, ये भी भावना है। कि गुरु हो गए थे वो ग्रंथ पढ़ पढ़ के ऊठां ते लग जाने, जेडे विद्वान जित लैणगे सारिया किताबा जबत कर लैण। कोई तुरिया जाता उसी के नारद मिल पाया, नारद कहन लगा प्रभू जी इन्हें ग्रंथ किताबा लगियां किधर चलिया, कहिंदा जी मैं सारी दुनिया के विद्वान जित लाया उन्हां दा जिन्ना लिटरेचर है अपने कब्जे च लै लैणा। कहिंदे कुछ विद्या पढ़न तो बाकी च नहीं रही, कहिंदा हुण तां कोई नज़र नहीं आउंदी। वो पहाड़ दे कोल खड़े सी, उत्ते छोटी जी ढीम जो कहते तू इन्ना तो पढ़िया बाकी आ सारा पहाड़ पढ़न हूं पिया कदी के बोलो। जिन्ना चिर आत्मा ज्ञान की विद्या नहीं पढ़ी, जिन्हों महाराज ने कहा नानक लिखा एक गल होर हूं झखना चाप झखना, जिन्हें परमेश्वर की प्राप्ति का नुकता जोड़ा वो पढ़िया वो नहीं सीखा। इस वास्ते ते सुत की इच्छा जी पुत्र भी है ये भी जे ना हो शमशान भूमि तक खत्म होंगी नहीं है। जिस तरह बिद धन की इच्छा है तो लोगों की इच्छा होनी चंगा ना और रखायक है। जब तीर्थ जग ले जे तो नदर ना आ गई तो बात ना कुछ है कि लोगों के इच्छा होनी कि लोग मेरी वाह 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 कर वडियाई कर। इस तरह दियां इच्छा वासनावां तो इन्हां ते काबू पाउणा, इन्हां ते काबू पाउण दे कुछ साधन दसे महापुरखां ने। जिस तरह है कि प्राण सुपंध निरोधन, ये की है जिहड़ा साडा मन है वह प्राणा दे आसरे चलदा। जे श्वास दे उत्ते काबू पा लईए मन ते काबू हुंदा, जिन्ना चिर श्वास से काबू नहीं पा सकते मन कदे भी काबू नहीं होता। जरा शब्द गुर का अभ्यास है वो यही है कि श्वासों के नाल जरा खास ग्रास का भजन करना, यही शब्द गुर का मेल है। जो श्वास है वो दिन रात एग्रूमेंट चल रहे, ये वास्ते पहला सानू मेहनत करनी पैंदी है। जिले विश्वास के पटे से छापे चढ़ जाता फिर कोई बहुता मेहनत जान जोर नहीं लाना पैंता, फिर सुते सीधे हो जाता आपे जपो अपना जाप। वो जागद्या भी सौंदा भी हर वे कारोबार करद्या भी सुते सीधे महाराज जी की मेहर हो जाती है। तो इस वास्ते है कि प्राण की गति फड़ना काबू करना और फिर वो सिमरन जड़ा करना, हौली हौली फिर मन जड़ा काबू हो जाता। जिमें कच्चा पारा है ज्यों ज्यों दे पा के बूटी घोलते हैं वो फिर मर जाता, उसकी फिर चमक हौली हौली खत्म हो जाती। उसकी गोली भी बना सकते हैं, पुश्ता भी बना सकते हैं, तो जो गोली बन जाए नमूनिया होया हो दुध मणका एक वाला जो कोई पड़ा दे नमूनिया नहीं होगा, रसायण भी बन जाती है वो भी पारा कच्चा हड्डा गाल दिता गुरदे दवाह कर दिता गोड़ पैदा कर दिता, वो भी गुस्ता बन जाए तो गोड़ को हटा दिता चीज हो गई होंगी है। जिन्हों पूरा संजम विवेक आ गया वो बुराई दूर करके चंगे तत्व बदल के वो रसायण बना ले रसा का आयन घर बना लेंगे। इस तरह ग्रंथां धार्मिक शास्त्रां दे विच वी किते विधि पक्ष का उपदेश हुंदा है, किते निषेधी पक्ष का हुंदा है। ਜਿਹੜੇ ਨੈਗੇਟਿਵ ਦੇਖਣ ਵਾਲੇ ਆ ਉਹ ਫਿਰ ਬੁਰਾਈ ਦੇਖੀ ਜਾਂਦੇ ਆ, ਜਿਹੜੇ ਸਿਆਣੇ ਪੁਰਸ਼ ਆ ਉਹ ਬੁਰਾਈ ਨੂੰ ਭਲਾਈ ਚ ਬਦਲ ਲੈਂਦੇ ਆ, ਜਿਹੜੇ ਮੂਰਖ ਆ ਉਹ ਭਲਾਈ ਨੂੰ ਬੁਰਾਈ ਚ ਬਦਲ ਲੈਂਦੇ ਆ, ਕਿਉਂਕਿ ਸੋਝੀ ਨੇ ਹੁਣ ਸੰਖਿਆ ਜ਼ਹਿਰ ਆ। ਸੰਨਿਆਸੀ ਦੇ ਆਪ ਵਿੱਚ ਆਏ ਅੰਮ੍ਰਿਤ ਹੈ, ਮੂਰਖ ਦੇ ਆਪ ਆਏਗਾ ਉਹ ਕਿਸੇ ਮੌਤ ਦਾ ਕਾਰਨ ਬਣ ਜਾਏਗਾ। ਇਸ ਵਾਸਤੇ ਸਾਡਾ ਜੀਵਨ ਅੰਮ੍ਰਿਤਮਈ ਵੀ ਹੈ, ਸਾਡਾ ਜੀਵਨ ਜ਼ਹਿਰਮਈ ਵੀ ਹੈ। ਜੇ ਅਸੀਂ ਆਪਣੇ ਅੰਦਰੋਂ ਬੁਰਾਈ ਰੁਕੀ ਜ਼ਹਿਰ ਖਤਮ ਨਹੀਂ ਕਰਦੇ, ਇਹ ਜ਼ਹਿਰਮਈ ਹੈ, ਆਪਣੇ ਲਈ ਵੀ ਕਲੇਸ਼ ਹੈ, ਦੂਏ ਵਾਸਤੇ ਵੀ। ਸੱਪ ਨੂੰ ਜ਼ਹਿਰ ਉਹਨੂੰ ਵੀ ਸਾੜਦੀ ਹੈ, ਜਿਹਨੂੰ ਡੰਗ ਮਾਰਦਾ ਉਹਨੂੰ ਮਾਰ ਦੇਈਏ, ਸਾੜਦੀ ਸੱਪ ਨੂੰ ਵੀ, ਜਿਹੜੇ ਜ਼ਿਆਦਾ ਸੜਦਾ ਉਹਨੂੰ ਡੰਗ ਮਾਰਦਾ। ਇਸ ਤਰ੍ਹਾਂ ਜਿਹਦੇ ਅੰਦਰ ਬੁਰਾਈ ਹੈ ਉਹਨੂੰ ਆਪਣੇ ਆਪ ਨੂੰ ਵੀ ਕਲੇਸ਼ ਹੈ, ਕਿ ਦੂਏ ਦਾ ਵੀ ਕਤਲ ਕਰਨਾ ਜਾਂ ਹੋਰ ਬੁਰਾ ਕੰਮ ਕਰਨਾ ਦੂਏ ਵਾਸਤੇ ਵੀ ਦੁਖਦਾਈ। ਕਿ ਜਿਸਨੇ ਆਪਣੇ ਅੰਦਰੋਂ ਵਿਕਾਰਾਂ ਦੀ ਜ਼ਹਿਰ ਖਤਮ ਕਰ ਲਏ ਅਤੇ ਫਿਰ ਆਤਮਾ ਗਿਆਨ ਰੂਪੀ ਅੰਮ੍ਰਿਤ ਪੈਦਾ ਕਰ ਲਿਆ, ਤੂੰ ਆਪਣੇ ਵਾਸਤੇ ਵੀ ਸੁਖਦਾਈ ਹੈ, ਉਹਦਾ ਜੀਵਨ ਦੂਏ ਵਾਸਤੇ ਵੀ ਭਾਈ ਸੁਖਕਾਰੀ ਬਣ ਜਾਂਦਾ। ਤਾਂ ਹੀ ਹਜ਼ੂਰ ਨੇ ਕਿਹਾ, ਜਿਨ ਆਤਮ ਤੱਤ ਨਾ ਚੀਨਿਆ ਤਾਂ ਫੋਕਟ ਧਰਮ ਅਭਿਨਿਆ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਕੇ ਸਮਝਾਉਂਦੇ ਆ। ਅਤੇ ਦੂਜਾ ਫਿਰ ਹੈ ਕਿ ਪਾਸ਼ਨਾ ਸੰਪਰੀ ਤਿਆਗ, ਬਾਸ਼ਨਾ ਦਾ ਤਿਆਗ ਕਰਨਾ। ਬਾਸਨ ਗੇਟ ਨਵਾਸਨ ਹੋਈ, ਗੁਰੂ ਗ੍ਰੰਥ ਸਾਹਿਬ ਬਾਣੀ ਵੀ ਕਹਿ ਰਹੀ ਹੈ, ਬਾਸ਼ਨਾ ਨੂੰ ਮੇਟਣਾ ਅਤੇ ਬਾਸ਼ਨਾ ਤੋਂ ਰਹਿਤ ਹੋ ਜਾਣਾ। ਜਦੋਂ ਬਾਸ਼ਨਾ ਤੋਂ ਰਹਿਤ ਹੋ ਜਾਵਾਂਗੇ ਅਖੁਰ ਹੋ ਜਾਵਾਂਗੇ, ਜਦੋਂ ਮਨ ਅਖੁਰ ਹੋਏਗਾ ਤਾਂ ਸਮਾਧੀ ਵੀ ਕੁਦਰਤ ਹੀ ਟਿਕ ਜਾਏਗਾ ਅਤੇ ਆਤਮਾ ਦਾ ਆਨੰਦ ਵੀ ਆਏਗਾ। ਪਾਣੀ ਜਿਹੜੇ ਟਿਕ ਜਾਂਦਾ ਉਹਦੇ ਵੀ ਸਾਫ ਚਿਹਰਾ ਨਜ਼ਰ ਆਉਂਦਾ। ਜਿਹੜੀਆਂ ਮਨ ਦੀਆਂ ਬਾਸ਼ਨਾ ਉਹ ਮਨ ਨੂੰ ਚੰਚਲ ਕਰਦੀਆਂ, ਬਕਾਰੀ ਕਰਦੀਆਂ, ਅਤੇ ਅੰਦਰ ਕਈ ਤਰ੍ਹਾਂ ਦੇ ਬੁਰਾਈ ਰੂਪੀ ਬੂਤ ਖਿਲਾਫ ਪੈਦਾ ਕਰਦੀਆਂ। ਅਤੇ ਜਦੋਂ ਸਿਮਰਨ ਕਰਦਿਆਂ ਕਰਦਿਆਂ ਇਹ ਜਿਹੜੀਆਂ ਬਾਸ਼ਨਾ ਘਟਣੀਆਂ ਸ਼ੁਰੂ ਹੋ ਜਾਣੀਆਂ, ਅਤੇ ਸਿਮਰਨ ਉਦੋਂ ਤੱਕ ਕਰੀ ਜਾਣਾ ਜਦੋਂ ਤੱਕ ਫੁਰਨਾ ਖਤਮ ਨਹੀਂ ਹੁੰਦਾ। ਜਦੋਂ ਫੁਰਨਾ ਖਤਮ ਹੋ ਜਾਂਦਾ ਉਹ ਫੁਰ ਅਵਸਥਾ ਹੁੰਦੀ ਹੈ, ਮਨ ਟਿਕ ਜਾਂਦਾ, ਟਿਕੇ ਹੋਏ ਮਨ ਵਿੱਚ ਫਿਰ ਅਸੀਂ ਆਪਣੀ ਆਤਮਾ ਦਾ ਜਿਹੜਾ ਪ੍ਰਤੀਬਿੰਬ ਹੈ ਉਹਨੂੰ ਦੇਖ ਸਕਦੇ ਹਾਂ ਅਤੇ ਬਿੰਬ ਨੂੰ ਵੀ ਦੇਖ ਸਕਦੇ ਹਾਂ। ਕਈ ਵਾਰੀ ਅਜਿਹਾ ਹੁੰਦਾ ਜਿਵੇਂ ਕੋਈ ਨਦੀ ਹੈ ਉਹਦਾ ਪਾਣੀ ਬੜਾ ਸਾਫ਼ ਹੈ ਅਤੇ ਉੱਪਰ ਦਰਖਤ ਦੇ ਕੋਈ ਆਲਣਾ ਹੈ ਪੰਛੀ ਦਾ, ਉਹ ਪੰਛੀ ਕੋਈ ਹਾਰ ਚੁੱਕ ਲਿਆ ਬੜਾ ਕੀਮਤੀ ਉਹਦੇ ਵਿੱਚ ਪਿਆ, ਉਹਦਾ ਜਿਹੜਾ ਪ੍ਰਤੀਬਿੰਬ ਹੈ ਉਹ ਜਲ ਵਿੱਚ ਪੈ ਰਿਹਾ। ਜਿਹੜਾ ਵੀ ਬੰਦਾ ਜਾਂਦਾ ਉਹ ਪਾਣੀ ਦੀ ਸਤ੍ਹਾ ਦੇ ਵਿੱਚ ਉਸ ਹਾਰ ਨੂੰ ਨਾ ਲੱਗੇ ਨੂੰ ਦੇਖ ਰਿਹਾ, ਉਹ ਛਾਲ ਮਾਰਦਾ ਅਤੇ ਵਿੱਚੋਂ ਲਾਈਦਾ ਕੋਈ ਪਾਣੀ ਜਿਹੜਾ ਉਹ ਹਿੱਲ ਜਾਂਦਾ ਨਜ਼ਰ ਨਹੀਂ ਆਉਂਦਾ, ਜਿਹੜੇ ਫੇਰ ਡਿੱਗਦਾ ਉਹ ਫੇਰ ਨਜ਼ਰ ਆਉਂਦਾ। ਬੜਿਆਂ ਉਹ ਕਹਿੰਦੇ ਮੈਂ ਵੀ ਬੜੇ ਯਤਨ ਕੀਤੇ ਆ, ਹਾਰ ਹੈ ਵੀ ਵਿੱਚ ਮਿਲਦਾ ਹੀ ਨਹੀਂ। ਜਦ ਨੂੰ ਸਿਆਣਾ ਮਹਾਤਮਾ ਤੁਸੀਂ ਵੀ ਬੜੇ ਪਰੇਸ਼ਾਨ ਦਿਖਾਈ ਦਿੰਦੇ ਆ, ਉਹ ਮਹਾਰਾਜ ਦੇਖੋ ਹਾਰ ਪਿਆ ਜਿਹੜੇ ਜਾਂਦੇ ਹਾਂ ਤੁਸੀਂ ਕੁਛ ਨਹੀਂ ਮਿਲਦਾ। ਉਹ ਕਹਿੰਦੇ ਮੂਰਖੋ ਹਾਰ ਪਾਣੀ 'ਚ ਨਹੀਂ, ਹਾਰ ਦਰਖਤ ਦੇ ਉੱਤੇ ਉਹਦਾ ਪ੍ਰਤੀਬਿੰਬ ਨਜ਼ਰ ਆ ਰਿਹਾ। ਜਿਹੜੇ ਦਰਖਤ 'ਤੇ ਜਿਹੜੇ ਹਾਰ ਮਿਲੇ ਆ ਪ੍ਰਤੀਬਿੰਬ ਹੀ ਖਤਮ ਹੋ ਗਿਆ। ਇਸ ਤਰ੍ਹਾਂ ਅਸੀਂ ਪ੍ਰਤੀਬਿੰਬ ਨੂੰ ਫੜਨਾ ਚਾਹੁੰਦੇ ਹਾਂ, ਜਿਹੜਾ ਬਿੰਬ ਆ ਉਹ ਅਸੀਂ ਤਿਆਗਿਆ ਹੋਇਆ, ਉਹ ਬਿੰਬ ਸਰੂਪ ਕੌਣ ਆ ਪਰਮੇਸ਼ਰ, ਆ ਜਿੰਨੀ ਸ੍ਰਿਸ਼ਟੀ ਹੈ ਉਹਦਾ ਪ੍ਰਤੀਬਿੰਬ ਆ, ਇਹਦੇ ਨਾਲ ਉਹ ਪਾ ਕੇ ਬੈਠੇ ਹਾਂ ਜਿਹਦਾ ਪ੍ਰਤੀਬਿੰਬ ਹੈ ਉਹਦਾ ਪਿਆਰ ਤਿਆਗੀ ਫਿਰਦੇ ਹਾਂ। ਇਸ ਵਾਸਤੇ ਫਿਰ ਹੈ ਬਾਸ਼ਨਾ ਦਾ ਤਿਆਗ ਹੋ ਗਿਆ, ਉਸ ਤੋਂ ਬਾਅਦ ਗਿਆ ਵਿਦਿਆ ਅਧਿਗਮ, ਸ਼ਾਸਤਰ ਵਿਦਿਆ ਦਾ ਅਧਿਐਨ ਕਰਨਾ, ਧਰਮ ਸ਼ਾਸਤਰਾਂ ਦਾ ਇੱਥੋਂ ਬੋਝੀ ਪ੍ਰਾਪਤ ਕਰਨੀ। ਕਿਉਂਕਿ ਜੇ ਆਪਣੇ ਆਪ ਗ੍ਰੰਥ ਪੜ੍ਹਾਂਗੇ ਬਹੁਤ ਤਰ੍ਹਾਂ ਦੇ ਸੰਤ ਜਿਹੜੇ ਆ ਉਹ ਸਾਹਮਣੇ ਆ ਜਾਂਦੇ, ਅਤੇ ਜਦੋਂ ਉਹ ਮਹਾਂਪੁਰਸ਼ਾਂ ਦੁਆਰਾ ਪੜ੍ਹਦੇ ਹੈ ਉਹ ਸੰਖਿਆ ਦੀ ਨਿਵਰਤੀ ਹੋ ਜਾਂਦੀ ਹੈ। ਜਿਸ ਤਰ੍ਹਾਂ ਸਮੁੰਦਰ ਦਾ ਪਾਣੀ ਖਾਰਾ ਹੈ ਅਤੇ ਜੇ ਸੂਰਜ ਦੇ ਤੇਜ ਨਾ ਬਾਸ਼ਪੀ ਕਰਨ ਬੱਦਲ ਬਣ ਕੇ ਨਹੀਂ ਭਰਦਾ, ਉਹ ਵੀ ਪਾਣੀ ਬੇਟਾ ਆਇਆ ਸਮੁੰਦਰ ਚੋਂ। ਇਸੇ ਤਰ੍ਹਾਂ ਡਾਇਰੈਕਟ ਸਮੁੰਦਰ ਦਾ ਪਾਣੀ ਪੀਵਾਂਗੇ ਟੀਕਾ ਨਹੀਂ ਜਾਏਗਾ, ਸਾਰਿਆ ਬਿਮਾਰੀ ਪੈਦਾ ਕਰੇਗਾ, ਨਾ ਨਹਾਉਣ ਦੇ ਨਾ ਕੱਪੜੇ ਧੋਣ ਦੇ ਕਿਸੇ ਕੰਮ ਨਹੀਂ ਆਏਗਾ। ਪਰ ਉਹੀ ਜਦੋਂ ਬੱਦਲਾਂ ਦੁਆਰਾ ਵਰਖਾ ਰੂਪ ਚ ਵਰਦਾ ਨਦੀਆਂ ਨਾਲਿਆਂ ਦਰਿਆਵਾਂ ਸਾਡੇ ਸਾਰੇ ਕਾਰਜ ਕਰਦਾ। ਇਸ ਤਰ੍ਹਾਂ ਜਿਹੜੇ ਮਹਾਤਮਾ ਉਹ ਗਿਆਨ ਦੇ ਬੱਦਲ ਹੈ, ਜਦੋਂ ਉਹਨਾਂ ਦੁਆਰਾ ਅਸੀਂ ਕਿਸੇ ਵੀ ਧਰਮੀ ਸ਼ਾਸਤਰ ਨੂੰ ਪੜ੍ਹਦੇ ਹਾਂ ਤੇ ਸਾਡੇ ਮਨ ਨੂੰ ਜਿਹੜੀ ਸ਼ਾਂਤੀਆਂ ਦੀ ਖਾਰ ਹੈ ਉਹ ਨਿਵਰਤ ਹੋ ਜਾਂਦੀ ਵਿਦਿਆ ਅਧਿਗਮ। ਫਿਰ ਕਹਿੰਦੇ ਮਹਾਰਾਜ ਵਿਦਿਆ ਵੀ ਤਾਂ ਹੀ ਪੜ੍ਹਾਂਗੇ ਜੇ ਬੁੱਧੀ ਕੰਮ ਕਰੇਗੀ। ਪ੍ਰਾਣਾਯਾਮ ਕਰਨਾ ਇਹ ਵੀ ਹਰਕ ਦਾ ਕੰਮ ਨੇ, ਵਾਸ਼ਨਾ ਨੂੰ ਰੋਕਣਾ ਵੀ ਹਰੇਕ ਦਾ ਕੰਮ ਨੇ, ਵਿਦਿਆ ਅਧਿਐਨ ਕਰਨਾ ਇਹ ਵੀ ਬੜਾ ਕਠਿਨ ਹੈ ਤੇ ਸੌਖਾ। ਇਹ ਕਹਿੰਦੇ ਸਤ ਸੰਗਤ ਤੇ ਗੁਰੂ ਕੀ ਸੰਗਤ ਵਿਚਾਰ, ਸਤੀ ਪਹਿਰੀ ਸਤ ਭਲਾ ਗਰੀਏ ਪੜਿਆ ਪਾਸ, ਉੱਥੇ ਪਾਸ ਹੁਣ ਵਿਚਾਰੀਏ ਕੂੜੇ ਘਟੇ ਹਰਾਸ ਕੇ। ਕੂੜ ਦੀ ਜਿਹੜੀ ਰਾਸੀ ਹੈ ਉਹਦੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸੁਣ ਅੰਧੇ ਪਾਲ ਹੈ ਰਾਹੋ, ਸੁਣਿਆ ਹਾਰ ਹੋਵੇ ਸਦਾਓ। ਫਿਰ ਸੰਗਤ ਜ਼ਰੂਰ ਕਰਿਆ ਕਰੋ, ਫਿਰ ਸੰਗਤ ਵਿੱਚੋਂ ਬੜਾ ਕੁਝ ਪ੍ਰਾਪਤ ਹੋ ਜਾਂਦਾ ਹੈ। ਇਸ ਵਾਸਤੇ ਮਹਾਰਾਜ ਗਰੀਬ ਨਿਵਾਸ ਸਮਝਾ ਰਹੇ ਹੈ ਕਿ ਕਹੂ ਨਾ ਭੀਜੈ ਸੰਜ ਨੂੰ ਸਵਾਮੀ, ਬੋਲੈ ਮੀਠੇ ਬੈਣ, ਪ੍ਰਭ ਜੀ ਕੋ ਨਾਮ ਜਪ ਮਨ ਚੈਨ। ਪ੍ਰਭੂ ਦਾ ਨਾਮ ਜਪਣੇ ਨਾਲ ਮਨ ਨੂੰ ਚੈਨ ਸੁਖਦੀ ਪ੍ਰਾਪਤੀ ਹੁੰਦੀ ਹੈ ਤੇ ਨਾਮ ਜਪਣ ਵਾਸਤੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਜੀ। ਤੜਕੇ ਉੱਠੋ, ਇਸ਼ਨਾਨ ਕਰੋ, ਕਿਰਿਆ ਕੰਮ ਕਰਕੇ ਇਸ਼ਨਾਨ ਕਰਕੇ ਤੇ ਆਸਣ ਲਾ ਕੇ ਬੈਠੋ। ਫਿਰ ਜੋ ਪੰਜਾਂ ਪਿਆਰਿਆਂ ਦੁਆਰਾ ਸ਼ਬਦ ਦੀ ਪ੍ਰਾਪਤੀ ਹੋਈ ਹੈ ਉਹਨੂੰ ਫਿਰ ਕਮਾਈ ਦੇ ਰੂਪ ਵਿੱਚ ਜਪੋ। ਹੌਲੀ ਹੌਲੀ ਫਿਰ ਅਸੀਂ ਨਾਮ ਦੁਆਰਾ ਜਿੰਨੀਆਂ ਮਨ ਦੀਆਂ ਬਾਸ਼ਨਾਵਾਂ ਨੂੰ ਜਪ ਕਾਬੂ ਵਿੱਚ ਕਰ ਲਵਾਂਗੇ। ਜਦੋਂ ਮਨ ਦੀਆਂ ਫੁਰਨੇ ਸੰਕਲਪ ਕਾਬੂ ਵਿੱਚ ਹੋ ਗਏ ਤੇ ਮਨ ਨੂੰ ਚੈਨ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਬਹੁਤ ਪ੍ਰਕਾਰ ਖੋਜ ਹੈ ਸਭ ਸਾਪ ਦੁਨੀਆਂ ਦੇ ਮਤ ਮਤਾਂਤਰਾਂ ਦਾ, ਸੰਪਰਦਾਵਾਂ ਸ਼ਾਸਾਂ ਦਾ ਕੋਈ ਅੰਤ ਹੀ ਨਹੀਂ। ਤਾਂ ਨਵੀਆਂ ਨਵੀਆਂ ਬਹੁਤ ਕਾਲਾਂ ਸਾਡੇ ਦੇਸ਼ ਪੈਦਾ ਹੋ ਗਏ ਹਨ। ਸੋ ਉਹਨਾਂ ਨੂੰ ਪੁੱਛਿਆ ਜਾਏ ਤੁਹਾਡਾ ਕੋਈ ਮਤ ਮਤਾਂਤਰ ਕਿਹੜਾ, ਤੇ ਉਹ ਕੋਈ ਦੱਸ ਨਹੀਂ ਸਕਦੇ। ਤੇ ਜੇ ਪਰਮੇਸ਼ੁਰ ਬਾਰੇ ਪੁੱਛਿਆ ਜਾਏ, ਪਰਮੇਸ਼ੁਰ ਦੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ। ਤੇ ਜਿਹਨੂੰ ਉਹ ਮੰਨਦੇ ਆ ਸਾਰਾ ਕੁਝ ਉੱਥੇ ਹੀ ਕਲਪਤ ਕੀਤਾ ਹੋਇਆ। ਇੱਕ ਸਰੀਰ ਰੂਪੀ ਕੁਜੇ ਵਿੱਚ ਹੀ ਪਰਮਾਤਮਾ ਦੀ ਸ਼ਕਤੀ ਨੂੰ ਉਹ ਸਾਧ ਸੰਗ ਜੀ ਬੰਦ ਕਰਨਾ ਚਾਹੁੰਦੇ ਹੈ। ਇਸ ਤਰ੍ਹਾਂ ਦੇ ਲੋਕ ਹੈ, ਐਸੀਆਂ ਕਈ ਨਵੀਆਂ ਨਵੀਆਂ ਸ਼ਾਖਾਂ ਪੈਦਾ ਹੋ ਗਈਆਂ, ਨਾ ਉਹਨਾਂ ਦਾ ਕੋਈ ਯਾਦ ਹੈ ਤੇ ਨਾ ਕੋਈ ਅੰਤ ਹੈ। ਵਿਚਾਲੇ ਵਿਚਾਲੇ ਕਾਚੇ ਟੁੱਟਦੇ ਤਾਰੇ ਵਾਂਗੂ ਨਜ਼ਰ ਆਉਂਦੇ ਹਨ। ਉਹ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ, ਬਹੁਤ ਪ੍ਰਕਾਰ ਖੁਜ ਹੈ ਸਭ ਸਾਫ, ਬਹੁਤ ਪ੍ਰਕਾਰ ਬਹੁਤ ਤਰ੍ਹਾਂ ਨਾਲ ਉਹਨੂੰ ਖੋਜਣ ਦੀ ਕੋਸ਼ਿਸ਼ ਕਰਦੇ ਆ। ਕਰਮ ਕਾਂਡੀ ਕਰਮ ਦੁਆਰਾ, ਪਾਸ਼ਨਾ ਕਾਂਡੀ ਪਾਸ਼ਨਾ ਦੁਆਰਾ, ਗਿਆਨ ਕਾਂਡੀ ਗਿਆਨ ਦੁਆਰਾ ਕਰਨਾ ਚਾਹੁੰਦਾ। ਪਰ ਜਿਹੜਾ ਸਾਧ ਸੰਗਤ ਜੀ ਕਮਾਈ ਅਭਿਆਸ ਕਰਦਾ, ਪ੍ਰੈਕਟੀਕਲ ਥਿਊਰੀ ਪੜ੍ਹੀ ਕਰੀਏ, ਪ੍ਰੈਕਟੀ ਨਾ ਕਰ ਨਾ ਕਰੀਏ, ਥਿਊਰੀ ਦੇ ਵਿੱਚੋਂ ਤੋਂ ਬਹੁਤਾ ਲਾਭ ਨਹੀਂ ਹੁੰਦਾ ਤੇ ਨਾਲ ਪ੍ਰੈਕਟੀਕਲ ਹੋਵੇ ਤੇ ਥਿਊਰੀ ਵੀ ਸਾਰਥਕ ਹੋ ਜਾਂਦੀ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਹਨ ਕਿ ਉਹਨੂੰ ਬਹੁਤ ਤਰ੍ਹਾਂ ਲੋਕ ਖੋਜਦੇ ਆ, ਬੜੇ ਤਰ੍ਹਾਂ ਦੇ ਖੋਜੀਆਂ ਨੇ ਖੋਜਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਇਸ ਢੰਗ ਦੇ ਨਾਲ ਉਹਦੀ ਪ੍ਰਾਪਤੀ ਹੋ ਜਾਏ। ਦੇਖਣ ਨਾ ਜਾਈ ਲੈਣ, ਕਹਿੰਦੇ ਦੇਖਣ ਬਹੁਤ ਘੱਟ, ਜੇ ਆਪਣੇ ਆਪ ਟਕਰਾਂ ਮਾਰੀਏ, ਗੁਰੂ ਦੀ ਗੁਰਮਤ ਪ੍ਰਾਪਤ ਨਾ ਕਰੀਏ, ਗੁਰਮਤ ਪਾਈ ਨਾ ਗ੍ਰਹਿਣ ਕਰੀਏ, ਗੁਰੂ ਦੀ ਮਰਿਆਦਾ ਨਿਯਮ ਵਿਧਾਨ ਤੋਂ ਬਿਨਾਂ ਆਪਣੇ ਮਨ ਦੀ ਮਤ ਦੇ ਨਾਲ ਕੁਝ ਕਰਨਾ ਚਾਹੀਏ, ਇਹ ਬੜਾ ਕਠਿਨ ਹੈ। ਅਤੇ ਜੇ ਗੁਰੂ ਦੁਆਰਾ ਇਹ ਗਿਆਨ ਨੂੰ ਸਮਝ ਕੇ ਤੁਰਿਆ ਜਾਏ, ਕਿਉਂਕਿ ਗਲੀ ਗਿਆਨ ਨੂੰ ਢੂੰਡੇ ਕਥਨਾ ਕਰੜਾ ਹਾਰ ਹੈ, ਜਿਵੇਂ ਲੋਹਾ ਚੱਬਣਾ ਕਠਿਨ ਹੈ, ਅਤੇ ਗੱਲਾਂ ਨਾਲ ਜਿਹੜਾ ਗਿਆਨ ਹੈ ਉਹ ਇਸ ਤਰ੍ਹਾਂ ਹੈ। ਅਤੇ ਜੇ ਗੁਰੂ ਦੁਆਰਾ ਸੋਝੀ ਸਮੇਂ ਦੀ ਪ੍ਰਾਪਤੀ ਕਰ ਲਈਏ ਤੇ ਫਿਰ ਉਹਨੂੰ ਪ੍ਰਾਪਤ ਕਰਨਾ ਬੇਖਮ ਕਠਿਨ ਵੀ ਨਹੀਂ ਰਹਿ ਜਾਂਦਾ, ਫਿਰ ਕਠਿਨ ਨਹੀਂ ਰਹਿ ਜਾਂਦਾ। ਤੇ ਜੇ ਆਪਣੇ ਆਪ ਟੱਕਰਾਂ ਮਾਰੀਏ ਤੇ ਬੜਾ ਭਾਰੀ ਕਠਿਨ ਹੈ, ਉਹਨੂੰ ਲੈਣਾ ਉਹਨੂੰ ਪ੍ਰਾਪਤ ਕਰਨਾ ਬਹੁਤ ਹੀ ਕਠਿਨ ਹੈ। ਜਦੋਂ ਕਹਿੰਦੇ ਭੇਦੀ ਲੀਨਾ ਸਾਫ ਕਰ ਦੀਨੇ ਵਕਤ ਲਿਖਾਏ ਕੋਟ ਜਾਣ ਦਾ ਪੱਤ ਥਾ ਇਵੇਂ ਪਹੁੰਚਿਆ ਜਾ। ਜਿਵੇਂ ਹੁਣ ਕਿਸੇ ਵੀ ਗੈਰ ਇਲਾਕੇ ਜਾਂਦੇ ਹਾਂ, ਜੇ ਸਾਡੇ ਨਾਲ ਉਸ ਇਲਾਕੇ ਦਾ ਵਾਕਫ ਹੋਵੇ ਤੇ ਫਿਰ ਸਾਨੂੰ ਕੋਈ ਰਾਹ ਮੁਸ਼ਕਲ ਆਉਂਦੀ ਨਹੀਂ। ਜਿਵੇਂ ਇੱਕ ਵਕੀਲ ਹੈ, ਇੱਕ ਡਾਕਟਰ ਹੈ, ਇੱਕ ਇੰਜੀਨੀਅਰ ਹੈ, ਇੱਕ ਨੇਤਾ ਜੀ ਹੈ, ਇੱਕ ਸਾਇੰਸਿਸਟ ਹੈ, ਉਹ ਕਿਸੇ ਸਭਾ 'ਚ ਬੰਬੇ ਜਾ ਰਹੇ ਹੈ ਉੱਥੇ ਪਰਚਾ ਦੇਣ ਵਾਸਤੇ ਆਪਣੀ ਵਿਚਾਰਾਂ। ਉਹ ਹੁਣ ਜੀ ਕਹਿ ਪੜ੍ਹੇ ਲਿਖੇ ਸਾਨੂੰ ਕੀ ਲੋੜ ਹੈ ਕਿਸੇ ਦੀ, ਉਹ ਗਾਂ ਐਸਾ ਚਰਸਤਾ ਹੈ ਪਤਾ ਨਹੀਂ ਲੱਗਦਾ ਜਾਣਾ ਕੀ ਨੂੰ। ਉਸ ਇਲਾਕੇ ਵਿੱਚ ਵੇਚਣ ਵਾਲਾ ਉੱਥੇ ਗੱਡੀ ਆ ਭੇਡਾਂ ਚਾਰ, ਉਹਨੇ ਕਿਹਾ ਇਸ ਇਲਾਕੇ ਦਾ ਇਹਨੂੰ ਪਤਾ ਹੋਵੇਗਾ। ਉਹ ਸਰਵਾਜੇ ਨੂੰ ਬੁਲਾਇਆ, ਉਸ ਕਾਕਾ ਤੂੰ ਸਾਡੇ ਨਾਲ ਰਹਿ ਅਤੇ ਤੈਨੂੰ ਕੋਈ ਭੇਡਾਂ ਦੇ ਦਿਆਂਗੇ ਜਾਂ ਤੇਰੀਆਂ ਭੇਡਾਂ ਵਾਸਤੇ ਵੀ ਕੋਈ ਬੰਦਾ ਖੜਾ ਕਰ ਦਿੰਦੇ ਮਾਇਆ ਦੇ ਕੇ। ਹੁਣ ਹੈ ਸਾਰੇ ਪੜ੍ਹੇ ਲਿਖੇ ਪੜ੍ਹਾਕੂ, ਉਹ ਅਨਪੜ੍ਹ ਹੈ ਵਾਕਫ ਉਸ ਇਲਾਕੇ ਦਾ, ਉਹਨੂੰ ਨਾਲ ਲੈ ਗਏ ਅਤੇ ਬੜੇ ਸੌਖੇ ਢੰਗ ਨਾਲ ਅਸਲੀ ਮੰਡਪ 'ਤੇ ਪਹੁੰਚ ਗਏ। ਕਿਉਂਕਿ ਉਸ ਇਲਾਕੇ ਦਾ ਮਹਿਰਮ ਹੈ, ਉੱਥੇ ਵਿਦਿਆ ਵੀ ਕਈ ਵਾਰੀ ਫੇਲ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਅਤੇ ਮੇਰਾ ਪੜ੍ਹਾਕੂਆਂ ਦਾ ਹੀ ਕੰਮ ਨਹੀਂ, ਜਿਹਨਾਂ ਨੇ ਕਮਾਈ ਸ਼ਬਦ ਦਾ ਅਭਿਆਸ ਕਰਕੇ ਅੰਦਰ ਦੇ ਮਾਰਗ ਨੂੰ ਪ੍ਰਾਪਤ ਕਰ ਲਿਆ, ਕਿਸੇ ਨੂੰ ਪ੍ਰਾਪਤ ਕੀਤਾ, ਉਹਨਾਂ ਦੁਆਰਾ ਫਿਰ ਬੜਾ ਸੌਖਾ ਹੈ। ਭੇਦੀ ਲੀਨਾ ਸਾਫ ਭੇਦੀ ਮੈਨੇ ਭੇਦ ਵਾਕ ਉਤਾਰ, ਜਦੋਂ ਨਾਲ ਲੱਗੀਏ ਦੀਨੀ ਵਕਤ ਲਿਖਾ, ਜਿਹੜੀ ਵਕਤ ਨੂੰ ਅਸੀਂ ਨਹੀਂ ਸੀ ਜਾਣਦੇ ਉਹ ਜਣਾ ਦਿੰਦਾ। ਕੋਟ ਜਨਮ ਦਾ ਪੱਖ ਕਹਿੰਦੇ ਕਰੋੜਾਂ ਜਨਮ 'ਚ ਜੀਵਾਤਮਾ ਭਟਕਦੀ ਆ ਰਹੀ 84 ਲੱਖ ਜੂਨਾਂ, ਇਹ ਕਰੋੜਾਂ ਜਨਮਾਂ ਦਾ ਲੰਬਾ ਰਸਤਾ ਹੈ। ਹੁਣ ਦੇਖੋ ਅੱਜ ਗੱਲਬਾਤ ਬੜੀ ਨੇੜੇ ਕਰ ਦਿੱਤੀ ਹੈ ਸਾਇੰਸ ਨੇ, ਫੋਨ ਦੇ ਨਾਲ ਕੀਤੀ ਫੈਕਸਨ ਬੜੀ ਨੇੜੇ ਹੋ ਗਈ ਹੈ, ਸਫ਼ਰ ਹਵਾਈ ਜਹਾਜ਼ਾਂ ਨਾਲ ਬੜਾ ਨੇੜੇ ਹੋ ਗਿਆ। ਪਰੰਤੂ ਆਤਮਾ ਗਿਆਨ ਤੋਂ ਬਿਨਾਂ ਬੰਦਾ ਇੱਕ ਦੂਜੇ ਤੋਂ ਦੂਰ ਹੋਇਆ ਹੋਇਆ, ਬੇਪੁੱਤ ਦਾ ਕੋਈ ਰਿਸ਼ਤਾ ਨਹੀਂ ਰਹਿ ਗਿਆ, ਪਤੀ ਪਤਨੀ ਦਾ ਕੋਈ ਰਿਸ਼ਤਾ ਨਹੀਂ, ਪਰਜਾ ਅਤੇ ਰਾਜੇ ਦਾ, ਮਿੱਤਰ ਮਿੱਤਰ ਦਾ ਅਤੇ ਜਿੰਨੇ ਵੀ ਰਿਸ਼ਤੇ ਹੈ ਉਹ ਸਾਰੇ ਓਪਰੇ ਓਪਰੇ ਜਿਹਾ ਬਣਦੇ ਜਾ ਰਹੇ। ਇਹਨੂੰ ਨਿਊ ਲਾਈਟ ਦਾ ਯੁੱਗ ਕਹਿੰਦੇ, ਪਿਛਲੇ ਯੁੱਗ ਨੂੰ ਧਾਤੂ ਜਾਂ ਪੱਥਰ ਦਾ ਯੁੱਗ ਕਹਿੰਦੇ ਆ। ਕਿ ਲੋਕਾਂ 'ਚੋਂ ਪ੍ਰੇਮਾ ਭਗਤੀ ਸ਼ਰਧਾ ਭਗਤੀ ਇੱਕ ਦੂਜੇ ਦਾ ਸਤਿਕਾਰ ਪਿਆਰ, ਉਹ ਭਾਵਨਾ ਦੇਖੋ ਜਿਵੇਂ ਬੱਦਲ ਹਵਾ ਦੇ ਨਾਲ ਫੁੱਟਦੇ ਆ, ਇਉਂ ਛਿੰਨ ਭਿੰਨ ਹੁੰਦੀ ਜਾ ਰਹੀ। ਇਹ ਸਾਰਾ ਕੁਝ ਤੁਸੀਂ ਜਿਸ ਤਰ੍ਹਾਂ ਦੇਖੀ ਜਾਂਦੇ ਤੇ ਮੇਰੇ ਬਹੁਤਾ ਦਰਸ਼ਨ ਵਾਲੀ ਗੱਲ ਨਹੀਂ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਉਹ ਨੇੜੇ ਦਾ ਰਸਤਾ ਕਿਹੜਾ ਜੋ ਸਤਿਗੁਰੂ ਜੀ ਨੇ ਦਿੱਤਾ, ਜਿਹਨੂੰ ਪ੍ਰੇਮ ਸੀ ਉਹ ਤਿੰਨ ਹੀ ਪ੍ਰਭ ਪਾਇਓ ਤੇ ਸਾਰੇ ਵਿਸ਼ਵ ਨੂੰ ਆਪਣਾ ਬਣਾ ਲੈਣਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਜੀ ਜਿੱਥੇ ਗਏ ਸਭ ਨੂੰ ਆਪਣਾ ਬਣਾਏ। ਤੁਹਾਡੇ ਰਾਜ ਸੱਜਣ ਸਾਹਿਬ ਭੂਮੀ ਹੈ ਜੋ ਕਿਤੇ ਵੱਡੇ ਵੱਡੇ ਦੁਰਾਚਾਰੀ ਲਾਜਵਰਗ ਅਬਰਾ ਜੀ ਬਾਬਰ ਵਰਗੇ ਅਤੇ ਇਸ ਤਰ੍ਹਾਂ ਫਿਰ ਸਾਧ ਸਿੰਘ ਜੀ ਹੋਰ ਕਿੱਥੇ ਕਿੱਥੇ ਮਹਾਰਾਜ ਗਏ ਆ ਅਤੇ ਸਮੱਤ ਦੇ ਕੇ ਸੋਝੀ ਦੇ ਕੇ ਉਹਨਾਂ ਨੂੰ ਆਪਣੇ ਬਣਾ ਲਿਆ। ਕੋਈ ਬਗਾਨਾ ਰਹਿਣ ਦਿੱਤਾ ਹੀ ਨਹੀਂ। ਪੰਜਵੇਂ ਪਾਤਸ਼ਾਹ ਜੀ ਕਿਹਾ ਨਾ ਕੋ ਡੈਰੀ ਨਹੀਂ ਬਗਾਨਾ, ਸਭ ਅੱਜ ਅਸੀਂ ਆਪਣੇ ਹੀ ਬਗਾਨੇ ਬਣਦੇ ਜਾ ਰਹੇ ਹਾਂ। ਇੱਕ ਦੂਆ ਇੱਕ ਦੇ ਤੋਂ ਅੰਮ੍ਰਿਤ ਉਹ ਹੀ ਹੈ ਜੋ ਗੁਰੂ ਮਹਾਰਾਜ ਦਿੱਤਾ, ਉਹ ਵੀ ਹੁਣ ਵੰਡੀਆਂ ਪਾ ਲਏ ਹਾਂ। ਇਹ ਸਾਡੀ ਸੰਪਰਦਾ ਹੈ, ਸਾਡੀ ਦਾ ਇੱਕ ਦੂਆ ਇੱਕ ਦੋ ਦੀ ਪਦੇ ਪ੍ਰਵਾਨ ਨਹੀਂ ਕਰਦਾ। ਇਹ ਸਾਡੇ ਜਥੇਬੰਦੀ ਤੋਂ ਨਹੀਂ ਹੈਗਾ, ਜਥੇਬੰਦੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਅਤੇ ਇਹੀ ਤੋਂ ਆਪਣੀ ਵਕਤੀ ਹੈ। ਲੜੀ ਦੇ ਵੱਲੋਂ ਇਹ ਭੇਦਭਾਵ ਅੰਮ੍ਰਿਤ ਛਕਣਾ ਸੀ ਭੇਦਭਾਵ ਮਿਟਾਉਣ ਵਾਸਤੇ, ਪਰ ਦੇਖਣ ਵਿੱਚ ਕੁਝ ਹੋਰ ਵੀ ਹੋਰ ਨਜ਼ਰ ਆ ਰਿਹਾ, ਨਜ਼ਰੀਆ ਕਿਸ ਤਰ੍ਹਾਂ ਦਾ ਬਣਦਾ ਜਾ ਰਿਹਾ। ਸੋ ਇਸ ਵਾਸਤੇ ਹਜ਼ੂਰ ਮਹਾਰਾਜ ਸਮਝਾ ਰਹੇ ਹੈ ਕਿ ਜੇ ਇਸ ਤਰ੍ਹਾਂ ਦੀਆਂ ਭਾਵਨਾਵਾਂ ਦਵੈਤਵਾਦ ਵਾਲੀਆਂ ਹਨ ਤੇ ਉਹਨੂੰ ਪ੍ਰਾਪਤ ਕਰਨਾ ਬੜਾ ਕਠਿਨ ਹੈ, ਤੇ ਜੇ ਭਾਈ ਘਨੱਈਏ ਵਾਲੀ ਏਕਤਾ ਵਾਲੀ ਭਾਵਨਾ ਆ ਜਾਏ ਤੇ ਉਹਨੂੰ ਪ੍ਰਾਪਤ ਕਰਨਾ ਕੋਈ ਔਖਾ ਨਹੀਂ ਹੈ। ਰਹੋ ਜਾਪ ਤਾਪ ਭ੍ਰਮਣ ਬਸ ਦਾ ਕਰ ਜਾਪ ਕਰਨ। ਇੱਕ ਹੁੰਦਾ ਜੀ ਜਾਪ, ਜਾਪ ਕੀ ਹੈ ਬੈਕਰੀ ਮੈਂ ਉੱਚੀ ਉੱਚੀ ਬੋਲ ਕੇ ਕਰਦੇ ਇਹਨੂੰ ਜਾਪ ਕਹਿੰਦੇ। ਇੱਕ ਜਾਪ ਹੁੰਦਾ ਮੂੰਹ ਦੇ ਵਿੱਚ ਹੌਲੀ ਹੌਲੀ ਜਪਣ। ਵੈਸੇ ਜਪਜੀ ਸਾਹਿਬ ਦਾ ਨਾਮ ਜਾਪ ਹੈ, ਜੀ ਤੇ ਸਾਹਿਬ ਅਸੀਂ ਅੱਗ ਵੇਲੇ ਲਾਇਆ ਤੇ ਜੋ ਅੰਮ੍ਰਿਤ ਦੀ ਦੂਸਰੀ ਬਾਣੀ ਹੈ ਉਹ ਹੈ ਜਾਪ। ਉਹਨਾਂ ਜਾਪ ਸਾਹਿਬ ਵੀ ਅੱਗ ਵੇਲੇ ਲਾਇਆ ਤੇ ਰਹਿਸਨਾਮ ਚ ਲਿਖਿਆ ਬਿਨ ਜਪ ਜਾਪ ਜੇਵੈ ਜੋ ਪ੍ਰਸਾਦ ਬੇਸ਼ਟਾ ਕਰ ਕਰਮ ਜਨਮ ਗਵਾਇਓਗਾ। ਜਿਹਨਾਂ ਬਾਣੀਆਂ ਨੂੰ ਪੜ੍ਹੇ ਤੋਂ ਬਿਨਾਂ ਗੁਰਸਿੱਖ ਗੁਰਸਿੱਖਣੇ ਆ ਉਹ ਭੋਜਨ ਪਾਣੀ ਕਰਦੇ ਆ ਤੇ ਮਾਰੇ ਤੋਂ ਬੜਾ ਕਰੜਾ ਸ਼ਬਦ ਕਿਹਾ ਮੇਰੇ ਲਈ ਕਹਿਣਾ ਬੜਾ ਕਠਿਨ ਹੈ। ਗੱਲ ਕੇ ਬੋਲੋ ਕਹਿੰਦੇ ਉਹ ਗੰਦਗੀ ਦਾ ਕੀੜਾ ਹੈ ਆਪਣਾ ਜਨਮ ਵਿਆਹ ਤੋਂ ਗਵਾ ਰਿਹਾ ਕਿ ਪਰਮੇਸ਼ਰ ਦੀ ਬਾਣੀ ਪੜ੍ਹ ਕੇ ਉਹਦਾ ਸ਼ੁਕਰਾਨਾ ਕੀਤੇ ਉਹਨਾਂ ਭੋਜਨ ਖਾ ਰਿਹਾ। ਭੋਜਨ ਖਾਣ ਤੋਂ ਪਹਿਲਾਂ ਸ਼ਬਦ ਪੜ੍ਹਨਾ ਕਾਮ ਕ੍ਰੋਧ ਅਗਲੋ ਮੋਹ ਬਿਨ ਸਜਾਇਆ ਮੇਵ ਨਾਨਕ ਸਰਣਾਵਜੀ ਕਰ ਪ੍ਰਸਾਦ ਗੁਰਦੇਵ ਤੇਜਰ ਬੋਲਣਾ ਕੁੜੀ ਹੋ ਜਿਸ ਰਾਵ ਸਰਪਾਲ ਸਭ ਤੋਂ ਟੁੱਟ ਬਾਬਾ ਨਾਨਕ ਸਾਰੇ ਹਰ ਧੰਨਵਾਦ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਸਾਰੇ ਮਾਰੇ ਜਿਨੀ ਗੁਰੂ ਮਨਾਇਆ ਰਾਜ ਰਾਜ ਇਹੀ ਖਾਏ ਅੰਤ ਪ੍ਰਕਾਰ ਭੋਜਨ ਬਹੁਤ ਕੀਏ ਬਹੁਤ ਇੰਜਨ ਨਿਸ਼ਟਾਏ ਕਰੀ ਪਾਕ ਸਾਰ ਹੋਸ਼ ਪਵਿੱਤਰਾ ਮੰਦਾਲੋ ਭੋਗ ਹਰ ਲਾਏ। ਪੰਜ ਵੇਰ ਗੁਰੂ ਮੰਤਰ ਪੜ੍ਹਨਾ ਗੁਰਮੰਤਰ ਪੜ੍ਹਨਾ ਸ਼ੁਕਰਾਨੇ ਦੇ ਸ਼ਬਦ ਪੜ੍ਹਨੇ ਤੇ ਜਕਾਰਾ ਛੱਡ ਕੇ ਪੰਗ ਕੋਈ ਸਿਆਣਾ ਪੁਰਸ਼ ਨੂੰ ਤੇ ਗਰਾਰੀ ਪਾਵੇ ਭੇਜਿਆ ਪਾਉਣਾ। ਇੱਕ ਤਰਤੀਬ ਤਰੀਕਾ ਹੈ ਪਾਉਂਦਾ ਦਾ ਤੇ ਸੰਗਤ ਦੀਆਂ ਵੀ ਕੁਝ ਨਿਯਮਾਵਲੀਆਂ ਹਨ। ਇਸ ਵਾਸਤੇ ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਕਿੰਨੀਆਂ ਸਿੱਖਿਆ ਦਿੰਦੇ ਹੈ। ਜਪ ਮੂੰਹ ਦੇ ਚੌਲੀ ਵਾਲੀ ਭਜਨ ਹੁੰਦਾ ਬਾਰ ਬਾਰ ਰਪੀਟ ਕਰਨਾ ਅਭਿਆਸ ਕਰਨਾ ਲਹਿਰਾਉਣਾ ਔਰ ਇਸੇ ਤਰ੍ਹਾਂ ਦੇ ਅਜਾਪਾ ਜਾਪ ਹੈ ਜਿਹੜਾ ਐਟੋਮੈਟਿਕ ਚੱਲਦਾ ਇਸ ਏਜਾਂ ਸ਼ੁਰੂ ਪਹਿਲਾਂ ਜਾਪ ਤੋਂ ਹੀ ਹੁੰਦਾ। ਜਿਉਂ ਜਿਉਂ ਤਰੱਕੀ ਕਰਦੇ ਜਾਂਦੇ ਹਾਂ ਉਹ ਜਾਪ ਦੀ ਅਵਸਥਾ ਵੀ ਅੱਗੇ ਤੇ ਗੁਰਮੁਖ ਰੋਮ ਰੋਮ ਆ ਝਾਵ ਹੈ ਤੇ ਰੋਮ ਰੋਮ ਵਿੱਚ ਹੋਣਾ ਸ਼ੁਰੂ ਹੋ ਜਾਂਦਾ। ਬਾਬਾ ਰਾਮ ਸਿੰਘ ਪਿੰਗ ਵਾਲੇ ਸੀ ਉਹ 135 ਸਾਲ ਦੇ ਹੋ ਕੇ ਵਾਹਿਗੁਰੂ ਪਿਆਰੇ ਹੋਏ ਸਰੀਰ ਜਾ ਗਿਆ। ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਗੁਰਤੀ ਮਰਦਾਨ ਵਾਲਿਆਂ ਦੇ ਉਹ ਕਰਮ ਦੇ ਉੱਠ ਗਏ। ਕਹਿੰਦੇ ਸੰਤਾਂ ਨੇ ਮੈਨੂੰ ਜਦੋਂ ਕਿਰਪਾ ਕਰਕੇ ਕੋਈ ਵਿਧੀ ਵਿਧਾਨ ਨੇ ਸਮਝਾਇਆ ਤੇ ਮੈਂ ਸਿਮਰਨ ਕਰਦਾ ਰਿਹਾ ਤੇ ਮੈਨੂੰ ਐਂ ਹੋਣਾ ਕਿ ਕੋਈ ਸ਼ਬਦ ਦੀ ਸੰਕਾਰ ਆਵਾਜ਼ਾਂ ਆ ਰਹੀਆਂ ਜਿਹੜੇ ਮੈਂ ਅੱਖਾਂ ਖੋਲਣੀਆਂ ਉੱਥੇ ਹੋਣੇ ਕੋਈ ਨਾ ਮੈਂ ਦੇਖਣਾ ਵੀ ਆਵਾਜ਼ ਕਿੱਥੋਂ ਆਉਂਦੀ ਹੈ। ਕਹਿੰਦੇ ਫਿਰ ਮੈਂ ਮਹਾਂਪੁਰਖਾਂ ਵਿੱਚ ਲੱਗਿਆ ਤੇ ਮਹਾਰਾਜ ਜਦੋਂ ਮੈਂ ਜਾਪ 'ਚ ਬਹਿਣਾ ਐਵੇਂ ਮੈਨੂੰ ਆਵਾਜ਼ਾਂ ਆਉਂਦੀਆਂ ਇਹ ਪਤਾ ਨਹੀਂ ਲੱਗ ਰਿਹਾ ਵੀ ਆ ਕਿੱਥੋਂ ਰਹੀ ਹੈ। ਕਹਿੰਦਾ ਹਸਪਤਾ ਹੈ ਕਹਿੰਦੇ ਮਹਾਰਾਜ ਆਪ ਜੀ ਮੁਸਕਰਾਏ ਕਹਿੰਦੇ ਤੂੰ ਆਪਣਾ ਕੰਨ ਆਪਣੇ ਸਰੀਰ ਨਾਲ ਲਾ ਕੇ ਦੇ ਜਿਹੜੇ ਕਹਿੰਦੇ ਮੈਂ ਆਪਣੇ ਸਰੀਰ ਨਾਲ ਆਪਣਾ ਕੰਨ ਲਾਇਆ ਤੂੰ ਮੇਰੇ ਹੀ ਸਰੀਰ 'ਚੋਂ ਆਵਾਜ਼ ਆਉਂਦੀ ਭਾਵ ਉਹ ਗੁਰਮੁਖ ਰੋਮ ਰੋਮ ਹਰਧਿਆਵੇ ਦੀ ਜਿਹੜੀ ਅਵਸਥਾ ਸੀ ਉਹ ਬਣ ਗਈ ਹੈ। ਕਈ ਵੀ ਜਿਵੇਂ ਹਰਮ ਦੇ ਨਾਪੇ 'ਚ ਕਸਤੂਰੀ ਹੁੰਦੀ ਹੈ ਸੁਗੰਧੀ ਅੰਦਰੋਂ ਹੀ ਆਉਂਦੀ ਉਹ ਬਾਹਰ ਘੁੰਮਦਾ। ਕਈ ਵਾਰੀ ਉਹ ਕਿਰਪਾ ਤਾਂ ਆਪਣੇ ਅੰਦਰੋਂ ਹੀ ਹੁੰਦੀ ਹੈ ਪਰ ਦੂਸਰਾ ਹੋਏ ਤਾਂ ਸੋਝ ਹੀ ਪਾਏ। ਦੂਸਰਾ ਉਹਦੇ ਦੱਸਦਾ ਹੈ ਭਾਈ ਇਹ ਤੇਰੇ ਅੰਦਰ ਹੀ ਹੈ ਤੂੰ ਬਾਹਰ ਤੋਂ ਦੌੜਾ ਕਰਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਪਾਪ ਹਾਂਜੀ ਤਪੱਸਿਆ ਕੀ ਹੈ ਗਰਮੀ ਕਾਦੀ ਨੂੰ ਢੱਲ ਜਾਣਾ ਮਾਨ ਅਪਮਾਨ ਢੱਲ ਜਾਣਾ ਹਰ ਸ਼ੋਗ ਨੂੰ ਬਰਦਾਸ਼ਤ ਕਰ ਜਾਣਾ ਤੇ ਤਪ ਨਾਮ ਮਨ ਦੀ ਅਕਾਗਰਤਾ ਹੋ ਜਾਣੀ। ਅਸਲੀ ਤਪ ਕੀ ਹੈ ਮਨ ਦਾ ਅਕਾਗਰ ਹੋ ਜਾਣਾ ਇਹ ਬਹੁਤ ਵੱਡੀ ਤਪੱਸਿਆ। ਜਾਂ ਦੁਨਿਆਵੀ ਤੌਰ ਤੇ ਕਈ ਧੁਨੀਆਂ ਪਾਉਂਦੇ ਆ ਜੇਠਾਠ ਦੇ ਮਹੀਨੇ ਹੁਣ ਤਾਂ ਉਹ ਲੋਕ ਵੀ ਬੜੇ ਐਸ਼ ਪ੍ਰਸਤੀ ਹੋ ਗਏ ਪੁਰਾਣੇ ਹੁੰਦੇ ਸੀ ਅਦਾਸੀ ਸਾਧੂ ਇੱਧਰ ਵੀ ਪਾਤੀ ਧੁਨੀ ਲਾ ਰਹੀ ਇੱਧਰ ਵੀ ਦਹਿਣੇ ਪਾਏ ਤੇ ਉੱਤੋਂ ਸੂਰਜ ਦਾ ਤੇਜ ਜੇਠਾਠ ਮਹੀਨੇ ਪੈਣਾ ਉਹਦੇ 'ਚ ਬਹਿ ਕੇ ਸ੍ਰੀ ਚੰਦ ਮਾਤਰਾ ਦਾ ਜਾਪ ਕਰਨਾ ਤੇ ਤਪ ਕਰਦੇ ਸੀ ਇਸ ਤਰ੍ਹਾਂ ਆਪਣੇ ਆਪ ਨੂੰ ਛਪਾਉਂਦੇ ਸੀ ਤੇ ਜਲ ਧਾਰਾ ਕਰਨਾ ਉੱਥੇ ਜਾਪ ਕਰਨਾ ਤੇ ਹੁਣ ਤਾਂ ਦੁਨੀਆਂ ਬੜੀ ਐਸ਼ ਪ੍ਰਾਪਤੀ ਬਣਦੀ ਜਾ ਰਹੀ ਕੋਈ ਇਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਦੇ ਜਾਪ ਵੀ ਕਰ ਲਿਆ ਜਾਣ, ਕੋਈ ਰਸਨਾ ਦੁਆਰਾ ਕੋਈ ਮਾਨਸਿਕ ਪਿਆ ਤੇ ਜੁਦੇ ਜੁਦੇ ਮਨਵਾਣੀ ਸਰੀਰ ਕਰਕੇ ਹੈ ਤੇ ਤਾਪ ਵੀ ਤਪੱਸਿਆ ਜਿਹੜੀ ਹੈ, ਕੋਈ ਸ਼ਾਂਤੀ ਹੈ, ਕੋਈ ਰਾਜਸੀ ਹੈ, ਕੋਈ ਤਾਮਸੀ ਹੈ, ਜੁੜੀਆਂ ਜੁੜੀਆਂ ਇਹ ਵੀ ਕਰ ਦੇ। ਭ੍ਰਮਣ ਵਸਦਾ, ਭ੍ਰਮਣ ਨਹੀਂ ਹੁੰਦਾ ਘੁੰਮਣ, ਵਸਦਾ ਮਨ ਹੈ ਧਰਤੀ ਦਾ। ਕਈ ਕੀ ਕਰਦੇ ਆ, ਹਰਿਦੁਆਰ ਤੋਂ ਗੰਗਾ ਦੇ ਕਿਨਾਰੇ ਕਿਨਾਰੇ ਗੰਗਾ ਸਾਗਰ ਤੱਕ ਚੱਲ ਜਾਂਦੇ, ਉਧਰੋਂ ਵੀ ਉਹਨੂੰ ਆ ਜਾਣਾ। ਜਿਹਨੂੰ ਮਹਾਰਾਜ ਨੇ ਕਿਹਾ ਤੱਟ ਤੀਰਥ ਸਭ ਧਰਤੀ ਭ੍ਰਮਿਓ ਦੋ ਦਾ ਚੁਟਕਾ, ਨਾ ਹੀ ਵੀ ਤੀਰਥ ਦੇ ਕਿਨਾਰੇ ਵੀ ਜੇ ਉੱਤੇ ਮਰ ਗਏ ਤੇ ਸ਼ਾਇਦ ਭਗਵੰਤ ਤੋਂ ਕੋਈ ਭਗਵਾਨ ਉਤੇ ਆਉਣਗੇ, ਪਰ ਅਜਿਹਾ ਕਈ ਵਾਰੀ ਹੁੰਦਾ ਨਹੀਂ। ਤੋ ਇਸ ਵਾਸਤੇ ਜਿਵੇਂ ਹੁਣ ਭੱਟਾਂ ਨੇ ਵੀ ਸਵਈਆਂ ਦੀ ਕਿਹਾ, ਬਰਸ ਏਕ ਹੋਂ ਫਿਰਿਓ ਕਿਵੇਂ ਨਾ ਪਰਚਾ ਲਾਇਓ, ਕਹਿਤਿਆ ਕਹਿਤੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜਾ ਰੱਜੇ ਤਿੰਕੇ ਬਣੋ, ਕਿਆ ਕਹੋ ਕੋ ਦਈ ਮਲਾਈ ਭਿੱਖਿਆ ਜੇ ਤੂੰ ਰੱਖੈ ਤੇ ਭਿੱਖਾ। ਭੱਟ ਜਿਹੜਾ ਬ੍ਰਹਮੇ ਦਾ ਅਵਤਾਰ ਸੀ ਤੇ ਚਾਰ ਚਾਰ ਵੇਦਾਂ ਦੇ ਵਕਤ ਤੇ ਚਾਰ ਚੌਕੇ ਸੋਲਾਂ ਤੇ ਸਤਾਰਾਂ ਭੱਟ ਆ ਜਿਹਨਾਂ ਦੀ ਬਾਣੀ ਹੈ, ਇਹ ਇੱਕ ਸਾਲ ਹਿੰਦੁਸਤਾਨ ਦੇ ਵੱਖ ਵੱਖ ਤੀਰਥਾਂ ਦੇ ਵਿਚਰਦੇ ਰਹੇ, ਮਨ ਨੂੰ ਸ਼ਾਂਤੀ ਨਾ ਆਈ। ਗੋਲਕ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਚਰਨ ਚਰਨ ਵਿੱਚ ਆਏ, ਉਹਨੇ ਉਹਨਾਂ ਨੇ ਦੇਖਿਆ ਕਿ ਏਕ ਵਰਸ ਹੁਣ ਫਿਰ ਇਹਦਾ ਭਾਵ ਕੀ ਹੈ, ਹਿੰਦੁਸਤਾਨ ਦੇ 60 ਤੀਰਥ ਹੈ, 25 ਕੋ ਰੋਜ਼ ਤੁਰੀਏ, ਇੱਕ ਸਾਲ ਵਿੱਚ ਉਹ 60 ਤੀਰਥ ਹੋ ਜਾਂਦੇ, ਤਾਂ ਸਾਲ ਵਿੱਚ 25 ਕੋ ਰੋਜ਼ ਪੈਦਲ ਤੁਰਿਆ ਜਾਏ, ਉਹ 60 ਤੀਰਥਾਂ ਦੀ ਦੂਰੀ ਜਿਹੜੀ ਇੱਕ ਸਾਲ ਵਿੱਚ ਕਵਰੰਗ ਹੋ ਜਾਂਦੀ, ਤਾਂ ਇੱਕ ਸਾਲ ਲੈ ਗਏ ਤੇ ਇੱਕ ਸਾਲ ਅਸੀਂ ਭਟਕਦੇ ਰਹੇ। ਹੁਣ ਮਹਾਰਾਜ ਤੁਹਾਡੇ ਚਰਨਾਂ ਵਿੱਚ ਆ ਗਈ, ਸ਼ਾਂਤੀ ਆਈ ਹੈ, ਜਾਪ ਤਾਪ ਭਰਮਨ ਬਸ ਦਹਾ ਕਰ, ਉਧ ਤਾਪ ਲੈ ਗੈਨ। ਉਧ ਤਾਪ ਕੀ ਹੈ, ਸਿਰ ਪਰਨੇ ਹੋ ਜਾਣਾ, ਗੈਨ ਮੈਨੇ ਆਕਾਸ਼ ਵੱਲ ਨੂੰ ਪੈਰ ਕਰਨਾ, ਜਿਹਨੂੰ ਕਪਾਲੀ ਆਸਨ ਕਹਿੰਦੇ। ਇਸ ਤਰ੍ਹਾਂ ਕਰਕੇ ਵੀ ਕਹਿੰਦੇ ਕੋਈ ਤਪੱਸਿਆ ਕਰਨਾ ਜਾਂ ਲੱਤਾਂ ਨੂੰ ਰੱਸੀ ਪਾ ਕੇ ਉਵੇਂ ਕਿਸੇ ਡਾਹਣੇ ਨਾ ਲੱਗ ਜਾਏ ਗਲੀ ਚ ਬੋਲੋ। ਕਈ ਹੋਰ ਤਰੀਕਾ ਵੀ ਕਰਦੇ ਆ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਪ੍ਰੇਮੀ ਆਇਆ, ਉਹ ਸੇਠ ਸਾਹਿਬ ਸੀ, ਕਹਿੰਦੇ ਮਹਾਰਾਜ ਅਸੀਂ ਜਿਹੜੇ ਬਹਿੰਦੇ ਹਾਂ ਭਜਨ ਸਾਨੂੰ ਨੀਂਦ ਬੜਾ ਤੰਗ ਕਰਦੀ ਹੈ, ਤੇ ਤੁਸੀਂ ਕਿਵੇਂ ਭਜਨ ਕਰਦੇ ਹਾਂ ਤੇ ਨੀਂਦ ਬਹੁਤ ਜਲਦੀ ਕਰਦੀ ਹੈ। ਮਹਾਂਪੁਰਖ ਕਹਿੰਦੇ ਅਸੀਂ ਕਈ ਵਾਰੀ ਆਪਣੇ ਕੇਸ ਉੱਪਰ ਬੰਨ ਲੈਂਦੇ ਕੇਸ ਦੀ, ਜਿਹੜੇ ਨੀਂਦ ਹੋਏ ਮਾੜਾ ਅਜੋਕਾ ਫਿਰ ਚੇਤਨ ਹੋ ਜਾਏਗਾ। ਕਹਿੰਦੇ ਇਹਦਾ ਮਹਾਰਾਜ ਸੌਖਾ ਹੀ ਹੈ, ਪੂਰੇ ਹੁਣ ਮੁਕੰਮਲ ਕੇਸ ਤਾਂ ਇਹਨਾਂ ਗੋਦੀ ਸੀ ਭਾਈ, ਉਹਨੂੰ ਗੋਦੀ ਦੇ ਨਾਲ ਰੱਸੀ ਬੰਨ੍ਹ ਕੇ ਉਹ ਲੈਂਟਰ ਦੀ ਜਿਹੜੀ ਹੁੱਕ ਸੀ ਉਹਦੇ ਨਾਲ ਬੰਨ੍ਹੇ, ਅਤੇ ਹੁਣ ਲੈਟਰ ਬਾਕਸ ਵੀ ਪੂਰਾ ਭਰਿਆ ਹੋਇਆ ਸੀ ਪੇਟ, ਅਤੇ ਜਿਹੜੇ ਨੀਂਦ ਨੇ ਜ਼ੋਰ ਮਾਰਿਆ ਹਜ਼ੋਰਾ ਵਜਾ, ਉਹ ਗੋਦੀ ਮੁੰਡੋ ਹੀ ਪੱਟੀ ਗਈ ਗੱਲ ਕੇ ਬੋਲੋ। ਉਹ ਕਈ ਦਿਨ ਵਿਚਾਰਾ ਹਸਪਤਾਲ ਘੁੰਮ ਰਿਹਾ, ਬਾਬਾ ਜੀ ਕਹਿੰਦੇ ਸੇਠ ਸਾਹਿਬ ਆਉਂਦੇ ਨੇ ਕਹਿੰਦੇ ਮਹਾਰਾਜ ਤੁਹਾਡੀ ਰੀਸ ਕਰ ਲਓ ਹਸਪਤਾਲ, ਤੇ ਰੀਸ ਨਾਲ ਵੀ ਘੜੀਸ ਨਹੀਂ ਹੁੰਦੀ, ਉਹਨਾਂ ਦੀ ਰੀਸ ਕਰੈ ਸੋ ਗੁਰਚਿਆ ਜਿਨ ਹਰ ਪ੍ਰਭ ਹੈ ਰਦਵਾਰਾ। ਪਹਿਲਾਂ ਉਹ ਕੋਈ ਵੀ ਸਾਧਨਾ ਹੋਵੇ ਫੇਰੇ ਗੱਲ ਬਣਦੀ ਹੈ, ਕੱਲੀ ਰੀਸ ਵੀ ਕੁਝ ਨਹੀਂ ਕਰਦੀ ਹੁੰਦੀ। ਸੋ ਇਸ ਵਾਸਤੇ ਕਹਿੰਦੇ ਭਾਵੇਂ ਗੈਨ ਆਕਾਸ਼ ਵੱਲ ਨੂੰ ਲੱਤਾਂ ਕਰਕੇ ਵੀ ਪੁੱਠਾ ਮੂੰਹਾ ਹੋ ਕੇ ਵੀ ਕਰ ਲਵੇ, ਇਹਨਾਂ ਨੂੰ ਮਨ ਮੂੰਹਾ ਨਹੀਂ ਹੁੰਦਾ, ਮਨ ਸਿੱਧਾ ਨਹੀਂ ਹੁੰਦਾ, ਮਨ ਆਪਣੀ ਚਾਲੇ ਚੱਲਦਾ ਹੈ। ਇਹ ਵਿਦ ਨਹਿਪਤੀਆਂ ਆਕਰ, ਕਹਿੰਦੇ ਇਹ ਜਿਹੜੀਆਂ ਵਿਧੀਆਂ ਸਾਰੀਆਂ ਉੱਤੇ ਦੱਸੀਆਂ ਨਾ ਉਪਰੋਕ ਸਿੱਖਾਂ ਨੂੰ ਕਿਹਾ, ਤੁਸੀਂ ਨਾ ਭਰਮ ਜਾਲ ਮਤਲ ਜਾਲ ਕੇ ਪਾਸ ਜਾਇਓ, ਜੋ ਮੈਂ ਤੁਹਾਨੂੰ ਦੱਸਦਾ ਬਸ ਉਹੀ ਮੰਨਿਓ। ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜੀਆਂ ਵੀ ਵਿਧੀਆਂ ਉੱਤੇ ਦੱਸੀਆਂ ਨਾ ਜੋ ਲੋਕ ਕਰਦੇ ਆ, ਇਹਨਾਂ ਵਿਧੀਆਂ ਨਾਲ ਉਹ ਪਰਮੇਸ਼ਰ ਤੇ ਮਨ ਨਹੀਂ ਭਤੀਜਦਾ। ਕਹਿੰਦੇ ਇਹਨਾਂ ਵਿਧੀਆਂ ਨਾਲ ਠਾਕਰ ਜਿਹੜਾ ਉਹ ਭਤੀਜਦਾ ਨਹੀਂ। ਯੋਗ ਯੁਗਤ ਕਰ ਜੈਨ, ਯੋਗ ਦੀਆਂ ਯੁਗਤੀਆਂ ਜਿਵੇਂ ਅੱਠ ਯੋਗ ਹੈ ਤੇ ਭਦਰਾ ਮੁਦਰਾ ਉਨਮਨੀ ਅਵਸਥਾ ਤ੍ਰਾਟ ਕਰਮ, ਇਸ ਤਰ੍ਹਾਂ ਪੁਰਾਣਾ ਜਾਮ ਜਨਮ ਨਿਯਮ ਆਸਨ, ਪੁਰਾਣਾ ਜਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਸਾਲ ਕਲ ਨਿਰਵਕਲਪ, ਇਸ ਤਰ੍ਹਾਂ ਦੇ ਜਿਹੜੀ ਰਸਨ ਹੈ ਉਹ ਕਾਲੂ ਬਾਜੇ ਕੰਧ ਜਿਹਾ ਕੱਟ ਲੈਂਦੇ ਆ ਤੇ ਮਸਾਲਾ ਰਾਜੀ ਕਰਦੇ ਜਵਾਨ ਕਾਢੇ ਇੱਕ ਨਹੀਂ ਲਿਆਉਂਦੇ ਆ ਫਿਰ ਪੁੱਠੀ ਕਰਕੇ ਕਾਲੂ ਨੂੰ ਲਾ ਲੈਂਦੇ ਆ ਫਿਰ ਬਹਿੰਦੇ ਆ ਉਹ ਦਿਮਾਗ ਤੋਂ ਮਿੱਠੀ ਜਿਹੀ ਕਾਫ ਡਿੱਗਦੀ ਹੈ ਤੇ ਜੋਗੀ ਕਹਿੰਦੇ ਸਾਨੂੰ ਅੰਮ੍ਰਿਤ ਚੜਦਾ ਇਸ ਭਲੇਟੇ ਦੀ ਕਈ ਲੱਗੇ ਰਹਿੰਦੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੈਗੀਆਂ ਕੋਈ ਬਸਤੀ ਧੋਤੀ ਤੇ ਨੇਤੀ ਰਾਜਕ ਕਿਰਿਆ ਜਿਹੜੀ ਹੈ ਜੇ ਹੁਣ ਵਰਣਨ ਕਰਾਂ ਤੇ ਸਮਾਂ ਬਹੁਤ ਲੱਗ ਜਾਏਗਾ ਇਸ ਤਰ੍ਹਾਂ ਦੀਆਂ ਕਿਰਿਆ ਵੀ ਉਹ ਲੋਕ ਕਰਦੇ ਆ ਜਿਹੜੇ ਹਰਸ਼ ਯੋਗੀ ਹੈ ਪ੍ਰਾਣਾਂ ਨੂੰ ਦਸ ਨੂੰ ਦੁਆਰ ਦੇ ਜਾਣਾ ਕੋਈ ਅਗਰਭਤ ਯੋਗ ਆ ਕੋਈ ਸਗਰਭਤ ਆ ਅਣੰਜਾ ਪ੍ਰਕਾਰ ਦਾ ਯੋਗ ਆ ਪਰ ਗੁਰੂ ਨਾਨਕ ਸਾਹਿਬ ਨੇ ਰਾਜ ਯੋਗ ਪ੍ਰੇਮ ਯੋਗ ਗਿਆਨ ਯੋਗ ਬਾਣੀ ਚ ਹੈ ਨਾ ਰਾਜ ਯੋਗ ਜਨਮਾਨ ਵਿੱਚ ਇਹ ਮਾਇਆ ਪਾਇਆ ਤੇ ਗੁਰਮੁਖਾਂ ਨੂੰ ਅਵਸਥਾ ਦਿੱਤੀ ਹੈ ਬਾਦਸ਼ਾਹ ਇਸ ਕਰਕੇ ਤੇ ਯੋਗ ਯੋਗ ਤੇ ਜਿਹੜੀਆਂ ਯੋਗ ਦੀਆਂ ਯੋਗਤੀਆਂ ਕਰ ਜੈਨ ਇਹਨਾਂ ਨਾਲ ਵੀ ਮਨ ਜਿਹੜਾ ਜੈਨ ਜਿੱਤਿਆ ਨਹੀਂ ਜਾਂਦਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗ ਨੂੰ ਸਾਧੇ ਪੰਜ ਜਣਾਂ ਤੋਂ ਸੰਗ ਨਾਲ ਛੁੱਟ ਪਿਓ ਆਦਿਕ ਆਮ ਬੁੱਧ ਵਾਧੇ ਪਿਆਰੇ ਤਿੰਨ ਵਿਧ ਮਿਲਣਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕਹਿ ਦੁਆਰਾ ਜੀਜੇ ਬੁੱਧ ਬਵੇਕਾ ਇਹ ਸ਼ਬਦ ਪੜ੍ਹ ਲਿਓ ਇੱਥੇ ਸਾਰਾ ਕੁਝ ਹੀ ਵਰਣਨ ਕੀਤਾ ਕੋਈ ਗੱਲ ਛੱਡੀ ਨਹੀਂ ਯੋਗ ਨਾ ਚਿੰਤਾ ਯੋਗ ਨਾ ਡੰਡਾ ਯੋਗ ਨਾ ਭਗਤ ਕਢਾਇਆ ਯੋਗ ਨਾ ਮੁੰਡੀ ਮੁੰਡ ਮੰਡਾਇਆ ਯੋਗ ਨਾ ਸਿੰਮੀ ਵਾਜਿਆ ਅੰਜਨ ਮਾਨੀ ਨਿਰੰਜਨ ਰਹੀਆ ਯੋਗ ਯੋਗਤ ਇਹ ਉਪਾਈ ਯੋਗ ਕੀ ਚੀਜ਼ ਹੈ ਯੋਗ ਸ਼ਬਦ ਜਿਹੜਾ ਹੈ ਇਹ ਜੁਜ ਧਾਤੂ ਤੋਂ ਵਿਆਕਰਨ ਦੇ ਬਣੇ ਦੋ ਚੀਜ਼ਾਂ ਦੇ ਸੁਮੇਲ ਦਾ ਨਾਮ ਹੈ ਯੋਗ ਔਰ ਇੱਕ ਹੈ ਵਿਯੋਗ ਦੂਜਾ ਹੈ ਅਧਯੋਗ ਤੀਜਾ ਹੈ ਸੰਯੋਗ ਚੌਥਾ ਹੈ ਯੋਗ ਵਿਯੋਗ ਨਾਲ ਵਿਛੋੜੇ ਦਾ ਵਿਛੋੜਾ ਦੂਰ ਹੋਵੇਗਾ ਜੇ ਆਪਾਂ ਖੁਦ ਨੂੰ ਕਰਾਂਗੇ ਫਿਰ ਸਾਡਾ ਸੰਯੋਗ ਹੋਵੇਗਾ ਫਿਰ ਯੋਗ ਹੋਵੇਗਾ ਤੇ ਯੋਗ ਦਾ ਸੂਤਰ ਕੀ ਹੈ ਯੋਗਾ ਚਿੱਤ ਬਿਰਤੀ ਨਿਰੋਧਾ ਯੋਗ ਕੀ ਚੀਜ਼ ਹੈ ਜਿਹੜਾ ਚਿੱਤ ਦੀਆਂ ਬਿਰਤੀਆਂ ਵਿਕਾਰਾਂ ਵੱਲ ਜਾ ਰਹੀਆਂ ਉਧਰੋਂ ਮੋੜ ਕੇ ਪਵਿੱਤਰ ਪਾਸੇ ਲਾਉਣਾ ਜਿਹਦਾ ਨਾਮ ਯੋਗ ਹੈ ਇਹ ਯੋਗ ਹੈ ਭਾਈ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਹੈ ਜਿਹੜੀਆਂ ਹਰਸ਼ ਯੋਗ ਦੀਆਂ ਯੋਗਤੀਆਂ ਇਹਨਾਂ ਦੇ ਨਾਲ ਆਪਣਾ ਮਨ ਜਿਹੜਾ ਉਹ ਜਿੱਤਿਆ ਨਹੀਂ ਜਾਂਦਾ ਉਹ ਤਾਂ ਇਸ ਤਰ੍ਹਾਂ ਇੱਕ ਭੋਗਾਨੰਦ ਹੈ ਇੱਕ ਯੋਗਾਨੰਦ ਹੈ ਇੱਕ ਬ੍ਰਹਮਾਨੰਦ ਹੈ ਭੋਗਾਨੰਦ ਇਉਂ ਆ ਜਿਵੇਂ ਪਿਆਲੀ ਦਾ ਪਾਣੀ ਤੋਸ਼ਿਆ ਉੱਡ ਜਾਣ ਦਾ ਜੰਮ ਜਾਣ ਦਾ ਡੁੱਲ ਜਾਣ ਦਾ ਮਿੱਟੀ 'ਚ ਮਿਲ ਜਾਣ ਦਾ ਅਤੇ ਜੰਮ ਜਾਣ ਦਾ ਡਾਰਿਆ ਤੋਸ਼ਿਆ ਇੱਕ ਨਿਮ ਕਾਮ ਸਵਾਦ ਕਾਰਨ ਕੋਟ ਦੇ ਸਰੂਪ ਪਾਵੈ ਘੜੀ ਬਹੁਤ ਸਨਮਾਣੇ ਗੜੀਆ ਅਤੇ ਬਹੁਤ ਬਹੁਤ ਪਿਸਤਾਵੇ ਤੋਸ਼ਿਆ ਦੂਜਾ ਯੋਗ ਦਾ ਆ ਉਹ ਇਉਂ ਜਿਵੇਂ ਬਰਸਾਤੂ ਨਦੀ ਹੈ ਜਿਹਦਾ ਪਹਾੜ 'ਤੇ ਪਾਣੀ ਪੈ ਗਿਆ ਬਸ ਉਛੜੀ ਜਾਂਦੀ ਵਰਖਾ ਨਾ ਹੁੰਦੇ ਅਤੇ ਸੁੱਕੀ ਜਿਹਦਾ ਪ੍ਰਾਣ ਚੜ੍ਹਾ ਲਿਆ ਦਸ ਨੂੰ ਦੁਆਰ ਉਹ ਚੱਲ ਲਈ ਇਹ ਮਨ ਬੜਾ ਭਲਾ ਮਨ ਅਤੇ ਜਦੋਂ ਪ੍ਰਾਣ ਥੱਲੇ ਲਾ ਲੈ ਮੁੜ ਕੇ ਨਹੀਂ ਉਹ ਖੜਮਸਤੀਆਂ ਕਰਦਾ ਜਿਵੇਂ ਕਿਸੇ ਬਦਮਾਸ਼ ਬੰਦੇ ਨੂੰ ਜੇਲ੍ਹ 'ਚ ਡੱਕ ਦੇਈਏ ਉਹ ਵੀ ਸਾਹ ਨਜ਼ਰ ਆਉਂਦਾ ਜਿੱਦਣ ਜਿਹਨੂੰ ਬਾਹਰ ਕੱਢਾਂਗੇ ਤੇ ਸ਼ਰਾਬ ਕਰੇਗਾ ਇਹ ਅਤਰਾਅ ਚੜ੍ਹਾਈ ਹੈ ਬਰਸਾਤੂ ਦੀ ਨਦੀ ਨੂੰ ਜਿਹੜਾ ਯੋਗ ਦੀ ਕਿਰਿਆ ਜਿਹੜਾ ਬ੍ਰਹਮਾਨੰਦ ਹੈ ਉਹ ਇੱਕ ਰਸ ਹੈ ਜਿਵੇਂ ਕਿਸੇ ਵੱਡੇ ਦਰਿਆ ਬ੍ਰਹਮਪੁੱਤਰ ਆਦਿ ਦਾ ਸਮੁੰਦਰ ਨੂੰ ਲਿੰਕ ਟੁੱਟਦਾ ਹੀ ਨਹੀਂ ਇਸ ਵਾਸਤੇ ਉਹ ਬ੍ਰਹਮਾਨੰਦ ਨਾਮ ਦੇ ਅਭਿਆਸ ਨਾਲ ਗੁਰਮੁਖਾਂ ਨੂੰ ਪ੍ਰਾਪਤ ਕਰਨਾ ਚਾਹੀਦਾ ਅੰਮ੍ਰਿਤ ਨਾਮ ਨਿਰਮੋਲ ਕਾਰਜ ਇਹ ਜਿਹੜਾ ਨਾਮ ਆ ਅੰਮ੍ਰਿਤ ਅੱਖਰ ਕੀ ਹੈ ਮ੍ਰਿਤੂ ਦੇ ਮੋਹੇ ਅੰਮ੍ਰਿਤ ਭਗਤ ਪਾਤਸ਼ਾਹ ਮ੍ਰਿਤੂ ਅੱਖਰ ਸੀ ਨਾ ਉਹਦੇ ਮੋਹਰੇ ਅੱਖਰ ਲਾਲਸਾ ਐੜੇ ਤੇ ਟਿੱਕੀ ਲਾ ਕੇ ਇਹ ਕੀ ਬਣ ਗਿਆ ਅੰਮ੍ਰਿਤ ਇਹਦਾ ਅਸਰੀ ਅਰਥ ਕੀ ਹੋਇਆ ਜੀਵਨ ਅੰਮ੍ਰਿਤ ਦਾ ਅਰਥ ਹੈ ਜੀਵਨ ਮੌਤ ਦੇ ਓਪੋਜਿਟ ਅਸਰ ਕੀ ਹੈ ਜੀਵਨ ਜ਼ਿੰਦਗੀ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਜਿਹੜਾ ਅੰਮ੍ਰਿਤ ਪੀ ਲੈਂਦਾ ਉਹਨੂੰ ਅੰਮ੍ਰਿਤ ਅਵਸਥਾ ਭਾਵ ਨੂੰ ਅੰਮ੍ਰਿਤ ਆਤਮਾ ਦਾ ਗਿਆਨ ਹੋ ਜਾਂਦਾ ਸਰੀਰ ਕਰਕੇ ਤਾਂ ਸਭ ਨੇ ਮਰਨਾ ਹੀ ਗਿਆਨੀ ਅਗਿਆਨੀ ਕੋਈ ਵੀ ਹੈ ਸਰੀਰ ਕਰਕੇ ਤਾਂ ਸਭ ਨੂੰ ਜਾਣਾ ਹੀ ਪੈਣਾ ਅੰਮ੍ਰਿਤ ਨਾਮ ਨਿਰਮੋਲਕ ਕਰ ਜਾ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ ਨਿਰਮੋਲਕ ਹੈ ਇਹਦਾ ਕੋਈ ਮੁੱਲ ਨਹੀਂ ਅਤੇ ਹਰੀ ਦਾ ਜਾਸ ਕਰਨਾ ਇਹਦੀ ਵੀ ਕੋਈ ਕੀਮਤ ਨਹੀਂ ਤਿੰਨ ਪਾਇਓ ਜਿਸ ਕਰ ਪੈਣ ਇਹ ਬਖਸ਼ਿਸ਼ਾਂ ਉਹਨਾਂ ਨੂੰ ਮਿਲਦੀਆਂ ਜਿਨ੍ਹਾਂ ਤੇ ਗੁਰੂ ਮਹਾਰਾਜ ਜੀ ਦੀ ਭਾਈ ਕਿਰਪਾ ਹੁੰਦੀ ਹੈ। ਗੜ ਸ਼ੰਕਰ ਦੇ ਅੰਦਰੋਂ ਮੇਰੇ ਜੋਗੀ ਸੀ ਭਾਈ ਤਿਲਕੂ ਸੀ, ਪੁੰਨ ਛੇੜ ਜੋ ਵਰ ਲਿਆ ਸੀ ਨਾ, ਜਿਹੜਾ ਮੇਰੇ ਦਰਸ਼ਨ ਕਰੇ ਉਹ ਹਰਸ਼ ਕਰੇ ਸਵਰਗ ਨੂੰ। ਗੜ ਸ਼ੰਕਰ, ਸ਼ੰਕਰ ਦੇ ਨਾਮ ਤੇ ਗੜ, ਤੇ ਸ਼ੰਕਰ ਦਾ ਗੜ ਕਿਲਾ ਹੈ, ਸ਼ਹਿਰ ਦਾ ਨਰਕ ਹੈ। ਸਾਰੇ ਆਏ, ਭਾਈ ਤਿਲਕੂ ਜੀ ਨੀ ਆਏ, ਪੰਜਵੇਂ ਪਾਤਸ਼ਾਹ ਕਹਿੰਦੇ ਗ੍ਰਹਿ ਚ ਨੀ ਗਿਆ, ਕਹਿੰਦੇ ਮਹਾਰਾਜ ਤੁਹਾਡੇ ਗੁਆਂਢੀ ਰਹਿੰਦਾ ਹੀ ਨੀ ਆਇਆ, ਸੁਨੇਹੇ ਭੇਜਿਆ ਨੀ, ਕਹਿੰਦਾ ਤੈਨੂੰ ਮੈਂ ਹੀ ਦਰਸ਼ਨ ਦੇਵਾਂ ਨਾ, ਇਸ ਵਰਗ ਤੋਂ ਬਾਂਝਾਂ ਰਹੇ। ਭਾਈ ਤਿਲਕੂ ਜੀ ਨੇ ਅੰਦਰ ਵੜ ਕੇ ਕੁੰਡਾ ਲਾ ਲਿਆ, ਲੋ ਕਰ ਲੈ, ਕਹਿੰਦੇ ਬਾਹਰ ਆ ਮੇਰੇ ਦਰਸ਼ਨ ਕਰ ਲਾ, ਸਵਰਗ ਤੋਂ ਬਾਂਝਾ ਨਾ ਰਹਿ। ਕਹਿੰਦੇ ਤਾਂ ਉਹਦਾ ਬਚਨ ਵਾਪਸ ਰਹਿ, ਤੇਰੇ ਦਰਸ਼ਨ ਕਰਕੇ ਮੈਂ ਸਵਰਗ ਨਾ ਲਿਆ, ਮੈਂ ਤਾਂ ਹਮੇਸ਼ਾ ਭਗਵੰਤ ਜੀ ਰਹਿਣਾ। ਗੱਜ ਕੇ ਬੋਲੋ। ਕਹਿੰਦਾ ਤੇਰਾ ਗੁਰੂ ਕੌਣ ਹੈ? ਕਹਿੰਦੇ ਗੁਰੂ ਨਾਨਕ ਸਾਹਿਬ ਗੱਦੀ ਦੇ ਪੰਜਵੇਂ ਸੂਖ ਧੰਮ ਗੁਰੂ ਅਰਜਨ। ਕਹਿੰਦੇ ਮੈਨੂੰ ਉੱਥੇ ਲੈ ਲਓ, ਤੇ ਮਹਾਰਾਜ ਨੇ ਤੰਬੂ ਲਵਾ ਤਾ ਵਿਚਾਰੇ ਖਨਾਕ ਧੰਮ। ਹਜ਼ੂਰ ਪਾਤਸ਼ਾਹ ਨੇ ਇਉਂ ਹੱਥ ਕੰਮ ਕੱਢਿਆ, ਅੱਧਾ ਕੰਨ ਤੇ ਮੁੰਦਰਾ। ਕਹਿੰਦੇ ਜੋਗੀ ਜੀ ਆ ਤੁਹਾਡਾ ਹੀ ਹੈ? ਕਹਿੰਦਾ ਹਾਂ, ਮੈਂ ਫਲਾਣੇ ਨੇ ਨਹਾਉਣ ਗਿਆ ਵੀ ਮੱਛ ਤੋੜ ਕੇ ਲੈ ਗਿਆ। ਕਹਿੰਦੇ ਕੰਨ ਨਾ ਜੋੜਾ ਜਿਹੜੇ ਲਾਇਆ ਨਾਲੇ ਚਿਰ ਦੇ ਚਰਨਾਂ ਡਿੱਗ ਪਿਆ। ਕਹਿੰਦੇ ਮਹਾਰਾਜ ਹੁਣ ਮੈਨੂੰ ਆਪਣਾ ਸਿੱਖ ਬਣਾ ਲਓ। ਇਹ ਹੈ ਸਿੱਖੀ, ਅੱਜ ਜਿਹੜੀ ਸਿੱਖੀ ਨੂੰ ਛੱਡ ਕੇ ਰੋਮਾਂ ਦੀ ਬੇਅਦਬੀ ਕਰਦੇ ਹਾਂ, ਨਸ਼ਿਆਂ ਦੇ ਫੈਸ਼ਨਾਂ ਦੇ ਅਧੀਨ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬੇਮੁਖ, ਜਿਹੜੇ ਪੰਜਵੇਂ ਪਾਤਸ਼ਾਹ ਤੁਹਾਡੇ ਲਈ ਸਤੀਆਂ ਤਵੀਆਂ ਤੇ ਬੈਠੇ, ਨੌਵੇਂ ਨੇ ਸੀਸ ਦਾ ਬਲੀਦਾਨ, ਦਸਵੇਂ ਨੇ ਪੁੱਤਰ ਪਰਿਵਾਰ ਸਿੱਖਾਂ ਰੂਪੀ ਪਰਿਵਾਰ ਕੇ ਨਾਂ ਪਾਲਿਆ। ਅੱਜ ਅਸੀਂ ਕਿਰਤਖੰਡ ਬਣੀ ਜਾਂਦੇ ਹਾਂ, ਸਿੱਖੀ ਨੂੰ ਤਿਆਗੀ ਨੇ। ਸਿੱਖ ਕੌਣ ਹੈ? ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ, ਸਿੱਖੀ ਸਿੱਖਿਆ ਗੁਰ ਵਿਚਾਰ ਨਗਰੀ ਕਰਮ ਲਗਾਏ ਪਾਰ। ਇਸ ਵਾਸਤੇ ਹਜ਼ੂਰ ਪਾਤਸ਼ਾਹ ਜੀ ਸਿੱਖ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਸਿੱਖ ਬਣ ਕੇ ਕੀ ਪ੍ਰਾਪਤੀ ਹੈ। ਜਿਹੜਾ ਸਿੱਖ ਬਣ ਗਿਆ ਉਹਨੂੰ ਗੁਰੂ ਪ੍ਰਾਪਤ ਹੋ ਗਿਆ, ਜਿਹਨੂੰ ਗੁਰੂ ਪ੍ਰਾਪਤ ਹੋ ਗਿਆ ਪਰਮੇਸ਼ਰ ਪ੍ਰਾਪਤ ਹੋ ਗਿਆ, ਉਹਦੀ ਤਿਰਾਸੀ ਕੱਢੀ ਗਈ, ਜਨਮ ਮਰਨ ਸਫਲ ਹੋ ਗਿਆ। ਇਸ ਵਾਸਤੇ ਹਜ਼ੂਰ ਮਹਾਰਾਜ ਜੀ ਸਮਝਾ ਰਹੇ ਹੈ, ਸਾਧ ਸੰਗ ਰੰਗ ਪ੍ਰਭ ਭੇਟੇ। ਕਹਿੰਦੇ ਮਹਾਰਾਜ ਲੋਕ ਇਸ ਤਰ੍ਹਾਂ ਕਿਉਂ ਸਿੱਖੀ ਤੋਂ ਬਾਹਰ ਜਾਂਦੇ? ਕਹਿੰਦੇ ਕਿਉਂਕਿ ਉਹ ਗੁਰਮੁਖ ਜਨਾਂ ਦੀ ਸੰਗਤ ਨਹੀਂ ਕਰਦੇ, ਉਹ ਡਿੱਗਿਆਂ ਟਿੱਠਿਆਂ ਮਨਮੁਖਾਂ ਦੀ ਇੱਕ ਸੰਗਤ 'ਚ ਕਹਿੰਦੇ ਹੈ। ਜੇ ਸਾਧ ਸੰਗ ਮਹਾਤਮਾ ਜਨਾਂ ਦੀ ਸੰਗਤ ਕਰਨ, ਉਹਨਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਚੜ੍ਹ ਜਾਏ, ਅਤੇ ਜਿਹਨੂੰ ਇਹ ਪ੍ਰੇਮ ਦਾ ਰੰਗ ਚੜ੍ਹਿਆ ਉਹਨੂੰ ਪ੍ਰਭੂ ਭੇਟੇ ਮਿਲ ਪਾਉਂਦੇ ਹੈ, ਨਾਨਕ ਸੁੱਖ ਜਨ ਰਹਿਣ। ਉਹਨਾਂ ਜਨਾਂ ਦੀ ਇਹ ਉਮਰ ਉੱਤੇ ਰਾਤ ਸੁੱਖਾਂ ਦੇ ਨਾਲ ਬਤੀਤ ਹੋ ਜਾਂਦੀ ਹੈ। ਇਹ ਸਾਧ ਸੰਗਤ ਜੀਓ, ਸਤਿਗੁਰੂ ਦੀ ਅਨਵਾਜ਼, ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਗੁਰਬਾਣੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਹਨ। ਅਗਲੀਆਂ ਉਪਦੇਸ਼ਾਂ ਨੂੰ ਫਿਰ ਦਰਸਾਵਾਂਗੇ। ਸਾਨੂੰ ਅਖੰਡਵਾਦ ਤੋਂ ਰਹਿਤ ਹੋਣ ਦੀ ਸਿੱਖਿਆ, ਵਿਚਾਰਧਾਰਾ ਅਤੇ ਗੁਰਮਤ ਨਾਲ ਜੋੜਨਾ, ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸਿੱਖੀ ਹੈ ਉਹ ਪ੍ਰਾਪਤ ਹੋਵੇਗੀ। ਕਿੰਨੀਆਂ ਬੇਨਤੀਆਂ ਕਰਦੇ ਉਹਦੇ ਪ੍ਰਬੰਧਕਾਂ ਦੇ, ਸਮੂਹ ਸੰਗਤਾਂ ਦੇ, ਗ੍ਰੰਥੀ ਸਿੰਘ ਗਾਜੀ ਸਿੰਘ ਸਾਰੇ ਸੇਵਾਦਾਰਾਂ ਦੇ, ਮਾਈ ਭਾਈ ਸਾਹੁ ਦੇ ਸੰਵਾਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।